1. ਲੋ ਜੀ, ਜਾਰਜ ਬਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਟੋਰਾਂਟੋ ਡਾਊਨਟਾਊਨ ਦੇ 3 ਕੈਂਪਸਾਂ 'ਚ। ਹਫਤਾ 13 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ। ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿੱਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ। ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245। 647-898-6245।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਸੁਣੋ ਦੇਸ਼ ਅਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7 ਵਜੇ ਤੋਂ 9 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ ਦੇ ਨਾਲ। ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਸਾਡਾ ਨੰਬਰ ਹੈ 416-620-1778, ਯਾਨੀ 416-620-1778, ਓਨਲੀ ਔਨ 770 AM।
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਟੋਰਾਂਟੋ ਦੇ ਵੈਸਟਰਨ ਇਲਾਕੇ ਵਿੱਚ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ। ਟੋਰਾਂਟੋ ਬੀਚ ਦੇ ਪਾਣੀ ਵਿੱਚ ਡੁੱਬਣ ਤੋਂ ਬਾਅਦ ਮਿਲੇ ਕਈ ਨੌਜਵਾਨ ਅਤੇ ਬਿਮਾਰ ਬੱਚਿਆਂ ਨੂੰ ਘਟਨਾ ਸਥਾਨ ਤੇ ਡਾਕਟਰੀ ਸਹਾਇਤਾ ਦੇਣੀ ਪਈ। ਬ੍ਰੈਂਪਟਨ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਹੋਈ ਮੌਤ। ਓਨਟਾਰੀਓ ਵਿੱਚ ਤੇਜ਼ ਹਵਾਵਾਂ ਕਾਰਨ ਸੈਂਕੜੇ ਲੋਕਾਂ ਨੂੰ ਬਿਜਲੀ ਗੁੱਲ ਹੋਣ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ TTC ਵਿੱਚ ਵਾਪਰੇ ਜਿਨਸੀ ਹਮਲੇ ਵਿੱਚ ਸ਼ਾਮਿਲ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਐਤਵਾਰ ਦੁਪਹਿਰ ਬਾਅਦ ਟੋਰਾਂਟੋ ਦੇ ਵੈਸਟਰਨ ਇਲਾਕੇ ਵਿੱਚ ਇੱਕ ਬੰਦੇ ਦਾ ਗੋਲੀ ਮਾਰ ਕੇ ਕੀਤੇ ਗਏ ਕਤਲ ਦੀ ਪੁਲਿਸ ਜਾਂਚ ਕਰ ਰਹੀ ਹੈ। ਇਹ ਘਟਨਾ ਵੈਸਟਰਨ ਰੋਡ ਦੇ ਬਿਲਕੁਲ ਪੂਰਬ ਚ ਲਾਰੈਂਸ ਐਵੇਨਿਊ ਵੈਸਟ ਅਤੇ ਰਾਲਫ ਸਟਰੀਟ ਨੇੜੇ ਵਾਪਰੀ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 5 ਵਜੇ ਤੋਂ ਪਹਿਲਾਂ ਘਟਨਾ ਸਥਾਨ ਤੇ ਗੋਲੀ ਚੱਲਣ ਦੀ ਸੂਚਨਾ ਦੇ ਕੇ ਬੁਲਾਇਆ ਗਿਆ ਸੀ। ਉੱਥੇ ਅਫਸਰਾਂ ਨੂੰ ਇੱਕ ਆਦਮੀ ਜ਼ਖਮੀ ਹਾਲਤ ਵਿੱਚ ਪਿਆ ਮਿਲਿਆ। ਉਸਦੀ ਜਾਨ ਬਚਾਉਣ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਪੀੜਤ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਡਿਟੈਕਟਿਵ ਸਰਜੈਂਟ ਮਾਈਕਲ ਟੇਲਰ ਨੇ ਐਤਵਾਰ ਸ਼ਾਮ ਨੂੰ ਘਟਨਾ ਵਾਲੀ ਥਾਂ ਤੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਨੂੰ ਇਲਾਕੇ ਚ ਗੋਲੀਆਂ ਚੱਲਣ ਦੀ ਆਵਾਜ਼ ਸੁਣਨ ਵਾਲੇ ਲੋਕਾਂ ਤੇ ਕਈ ਕਾਲਾਂ ਆਈਆਂ। ਉਸਨੇ ਕਿਹਾ ਕਿ ਗੋਲੀ ਚੱਲਣ ਦੇ ਸੰਕੇਤ ਮਿਲੇ ਹਨ, ਇਸ ਦੇ ਸਬੂਤ ਵੀ ਹਨ, ਪਰ ਇਸ ਸਮੇਂ ਸ਼ੂਟਿੰਗ ਤੋਂ ਪਹਿਲਾਂ ਕੀ ਹੋਇਆ ਅਤੇ ਗੋਲੀ ਕਿਉਂ ਮਾਰੀ ਗਈ ਇਸ ਬਾਰੇ ਅਜੇ ਉਨ੍ਹਾਂ ਕੋਲ ਇਹ ਜਾਣਕਾਰੀ ਨਹੀਂ ਹੈ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਟੋਰਾਂਟੋ ਬੀਚ ਖੇਤਰ ਵਿੱਚ ਐਤਵਾਰ ਸ਼ਾਮ ਨੂੰ ਪਾਣੀ ਵਿੱਚ ਡੁੱਬਣ ਕਰਕੇ ਇੱਕ ਵਿਅਕਤੀ ਦੀ ਰਿਪੋਰਟ ਲਈ ਐਮਰਜੈਂਸੀ ਕਰਮਚਾਰੀਆਂ ਨੂੰ ਬੁਲਾਏ ਜਾਣ ਤੋਂ ਬਾਅਦ ਉਸ ਬਾਲਗ ਪੁਰਸ਼ ਦਾ ਮੌਕੇ ਤੇ ਹੀ ਇਲਾਜ ਕੀਤਾ ਗਿਆ ਤੇ ਘਟਨਾ ਸਥਾਨ ਤੋਂ ਹੀ ਉਸਨੂੰ ਛੁੱਟੀ ਦੇ ਦਿੱਤੀ ਗਈ। ਟੋਰਾਂਟੋ ਫਾਇਰ ਸਰਵਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 6 ਵਜੇ ਦੇ ਆਸ ਪਾਸ ਕਿਸੇ ਦੀ ਸਿਹਤ ਖਰਾਬ ਹੋਣ ਦੀ ਜਾਣਕਾਰੀ ਦੇ ਕੇ ਐਸ ਬ੍ਰਿਜ ਬੇ ਪਾਰਕ ਖੇਤਰ ਵਿੱਚ ਬੁਲਾਇਆ ਗਿਆ ਸੀ। ਕਈ ਅੱਗ ਬਚਾਓ ਕਿਸ਼ਤੀਆਂ ਨੂੰ ਬਾਅਦ ਵਿੱਚ ਉੱਤਰੀ ਡਾਂਸਰ ਬੁਲੇਵਾਰਡ ਵਿੱਚ ਅਤੇ ਲੇਕ ਸ਼ੋਰ ਬੁਲੇਵਾਰਡ ਈਸਟ ਨੇੜੇ ਲੇਕ ਓਨਟਾਰੀਓ ਵਿੱਚ ਤਾਇਨਾਤ ਕੀਤਾ ਗਿਆ ਤੇ ਬਚਾਅ ਕਰਮਚਾਰੀਆਂ ਨੇ ਪਾਣੀ ਵਿੱਚ ਵੀ ਪੀੜਤਾਂ ਦੀ ਖੋਜ ਭਾਲ ਵੀ ਕੀਤੀ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਸ਼ਾਮ 6 ਵਜੇ ਦੇ ਕਰੀਬ ਪਾਣੀ ਵਿੱਚ ਕਿਸੇ ਵਿਅਕਤੀ ਦੇ ਲਾਪਤਾ ਹੋ ਜਾਣ ਦੀ ਰਿਪੋਰਟ ਮਿਲੀ ਸੀ। ਇੱਕ ਮੀਡੀਆ ਅਧਿਕਾਰੀ ਨੇ ਕਿਹਾ ਕਿ ਟੋਰਾਂਟੋ ਪੁਲਿਸ ਸਰਵਿਸ ਦੀ ਮਰੀਨ ਯੂਨਿਟ ਇਸ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਵਿੱਚ ਤੁਰੰਤ ਲੱਗੀ ਹੈ।
ਅਗਲੀ ਖਬਰ ਵੱਲ।
ਬ੍ਰੈਂਪਟਨ ਵਿੱਚ ਐਤਵਾਰ ਦੁਪਹਿਰ ਨੂੰ ਇੱਕ ਵਾਹਨ ਅਤੇ ਇੱਕ ਮੋਟਰਸਾਈਕਲ ਸਵਾਰ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਸੈਂਡਲਵੁੱਡ ਪਾਰਕ ਵੇ ਅਤੇ ਉੱਤਰ ਵੱਲ ਹੋਰਾਂਟਾਰੀਓ ਸਟਰੀਟ ਅਤੇ ਵੈਨਲੈਸ ਡਰਾਈਵ ਨੇੜੇ ਵਾਪਰਿਆ ਹੈ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ 3 ਵਜੇ ਤੋਂ ਕੁਝ ਸਮਾਂ ਪਹਿਲਾਂ ਉਸ ਖੇਤਰ ਵਿਚ ਬੁਲਾਇਆ ਗਿਆ ਸੀ। ਮੌਕੇ ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਸਟੇਬਲ ਏ ਟਾਇਲਰ ਬੈਲ ਮੋਰੇਨਾ ਨੇ ਕਿਹਾ ਕਿ ਇਕ ਮੋਟਰਸਾਈਕਲ ਸਵਾਰ ਹੋਰਾਂਟਾਰੀਓ ਦੇ ਦੱਖਣ ਵੱਲ ਜਾ ਰਿਹਾ ਸੀ ਜਦੋਂ ਉਹ ਇਕ ਸਿਲਵਰ ਰੰਗ ਦੀ ਹੋਂਡਾ ਨਾਲ ਟਕਰਾ ਗਿਆ। ਪੁਲਿਸ ਨੇ ਕਿਹਾ ਕਿ ਹਾਦਸੇ ਦੇ ਘਟਨਾਕ੍ਰਮ, ਟੱਕਰ ਦੇ ਕਾਰਨ, ਤੇਜ਼ ਰਫਤਾਰੀ ਦੀ ਵੀ ਇਕ ਵਜ੍ਹਾ ਹੋਣਾ ਆਦਿ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਪੁਖਤਾ ਰੂਪ ਵਿਚ ਕੁਝ ਵੀ ਨਹੀਂ ਕਹਿ ਸਕਦੇ। ਪੁਲਿਸ ਨੇ ਐਕਸ ਤੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਹਾਦਸੇ ਤੋਂ ਬਾਅਦ ਇਕ ਬਾਲਗ ਬੰਦੇ ਨੂੰ ਜਾਨਲੇਵਾ ਸੱਟਾਂ ਲੱਗਣ ਕਰਕੇ ਹਸਪਤਾਲ ਲਿਜਾਇਆ ਗਿਆ। ਪੀੜਤ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਬਾਅਦ ਵਿਚ ਉਸ ਨੂੰ ਹਸਪਤਾਲ ਵਿਚ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਨੇ ਦਸਿਆ ਕਿ ਉਸ ਦੀ ਉਮਰ 50 ਸਾਲਾਂ ਦੇ ਕਰੀਬ ਸੀ। ਇਸ ਦੌਰਾਨ ਦੂਜਾ ਵਾਹਨ ਚਾਲਕ ਮੌਕੇ ਤੇ ਹੀ ਫਰਾਰ ਹੋ ਗਿਆ। ਹੋਰਾਂਟਾਰੀਓ ਅਤੇ ਵੈਨਲੇਸ ਦਾ ਲਾਂਘਾ ਹਾਦਸੇ ਦੀ ਜਾਂਚ ਵਾਸਤੇ ਬੰਦ ਕਰ ਦਿੱਤਾ ਗਿਆ ਸੀ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਹਾਈਡਰੋ 1 ਦਾ ਕਹਿਣਾ ਹੈ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸੂਬੇ ਵਿਚ ਤੇਜ਼ ਹਨੇਰੀਆਂ ਵਗਣ ਤੋਂ ਬਾਅਦ ਓਨਟਾਰੀਓ ਵਿਚ ਸੈਂਕੜੇ ਲੋਕਾਂ ਲਈ ਬਿਜਲੀ ਸੇਵਾ ਬਹਾਲ ਕਰਨ ਲਈ ਅਜੇ ਵੀ ਕੰਮ ਚੱਲ ਰਿਹਾ ਹੈ। ਬਿਜਲੀ ਵਿਤਰਕ ਅਦਾਰੇ ਦਾ ਕਹਿਣਾ ਹੈ ਕਿ ਐਤਵਾਰ ਸ਼ਾਮ ਤੱਕ ਪੂਰੇ ਸੂਬੇ ਵਿਚ ਲਗਭਗ 500 ਗਾਹਕ ਬਿਜਲੀ ਸਪਲਾਈ ਤੋਂ ਬਿਨਾਂ ਹੀ ਰਹਿਣ ਨੂੰ ਮਜਬੂਰ ਕਰ ਰਹੇ ਹਨ। ਹਾਈਡਰੋ 1 ਦਾ ਕਹਿਣਾ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਤੇਜ਼ ਹਵਾਵਾਂ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੇ ਕਰੀਬ 1,35,000 ਤੋਂ ਵੱਧ ਗਾਹਕਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਸੀ। ਇਸ ਵਿਚ ਕਿਹਾ ਗਿਆ ਹੈ ਕਿ ਨੁਕਸਾਨ ਨੂੰ ਠੀਕ ਕਰਨ ਵਿਚ ਮਦਦ ਕਰਨ ਲਈ ਉਨ੍ਹਾਂ ਦੇ ਆਪਣੇ ਅਮਲੇ ਤੋਂ ਇਲਾਵਾ ਵਿਚ ਠੇਕੇਦਾਰ ਅਤੇ ਸੂਬੇ ਦੇ ਹੋਰ ਹਿੱਸਿਆਂ ਦੇ ਅਮਲੇ ਵੀ ਪੂਰੀ ਸ਼ਿੱਦਤ ਨਾਲ ਦਿਨ ਰਾਤ ਕੰਮ ਕਰ ਰਹੇ ਹਨ। ਲੇਖਹੋਰਨ ਅਤੇ ਜਾਰਜੀਅਨ ਬੇ ਦੇ ਨੇੜੇ ਦੇ ਇਲਾਕਿਆਂ ਵਿਚ ਹਨੇਰੀਆਂ ਦੀ ਮਾਰ ਸਭ ਤੋਂ ਤੇਜ਼ ਦੇਖੀ ਗਈ ਹੈ। ਹਾਈਡਰੋ 1 ਦਾ ਕਹਿਣਾ ਹੈ ਕਿ ਉਹ ਨਾਰਥ ਈਸਟ ਓਨਟਾਰੀਓ ਦੇ ਕੁਝ ਹਿੱਸਿਆਂ ਵਿਚ ਪਾਣੀ ਦੇ ਵਾਧੇ ਪੱਧਰ ਤੇ ਵੀ ਨਜ਼ਰ ਰੱਖ ਰਹੇ ਹਨ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਟੋਰਾਂਟੋ ਪੁਲਿਸ ਨੇ ਇਸ ਹਫਤੇ ਟੋਰਾਂਟੋ ਟ੍ਰਾਂਜ਼ਿਟ ਸਿਸਟਮ ਤੇ ਵੱਖ ਵੱਖ ਘਟਨਾਵਾਂ ਵਿਚ 2 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਜਾਂਚਕਰਤਾਵਾਂ ਦੇ ਅਨੁਸਾਰ ਪਹਿਲੀ ਘਟਨਾ 11 ਅਪ੍ਰੈਲ ਨੂੰ ਦੁਪਹਿਰ 1 ਵਜੇ ਤੋਂ ਬਾਅਦ ਵਾਪਰੀ ਅਤੇ ਇਕ ਔਰਤ ਨੇ ਦੱਸਿਆ ਕਿ ਬਲੂਰ ਸਟਰੀਟ ਵੈਸਟ ਦੇ ਇਸਲਿੰਗਟਨ ਸਬਵੇ ਸਟੇਸ਼ਨ ਤੇ ਇਕ ਆਦਮੀ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਇਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਅਗਲੇ ਸ਼ਨੀਵਾਰ 13 ਅਪ੍ਰੈਲ ਨੂੰ ਸ਼ਾਮ 4 ਵਜੇ ਤੋਂ ਠੀਕ ਪਹਿਲਾਂ ਮਿਊਜ਼ੀਅਮ ਸਟੇਸ਼ਨ ਦੇ ਨੇੜੇ ਲਾਈਨ 1 ਦੇ ਸਵਾਰ ਹੋਣ ਦੌਰਾਨ ਇਕ ਔਰਤ ਤੇ ਇਸੇ ਤਰ੍ਹਾਂ ਹੀ ਜਿਨਸੀ ਹਮਲਾ ਕੀਤਾ ਗਿਆ। ਐਤਵਾਰ ਨੂੰ ਪੁਲਿਸ ਨੇ ਜਾਂਚ ਦੌਰਾਨ ਇਕ ਸ਼ੱਕੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਉਸਦਾ ਹੁਲੀਆ ਉਮਰ ਤਕਰੀਬਨ 20 ਸਾਲਾਂ ਦੇ ਕਰੀਬ, ਕੱਦ ਲਗਭਗ 5 ਫੁੱਟ 7 ਇੰਚ ਲੰਬਾ, ਸਰੀਰ ਦਰਮਿਆਨਾ, ਘੁੰਘਰਾਲੇ ਭੂਰੇ ਵਾਲ ਅਤੇ ਚਿਹਰੇ ਤੇ ਦਾੜੀ ਹੈ। ਕਥਿਤ ਹਮਲੇ ਦੇ ਸਮੇਂ ਸ਼ੱਕੀ ਵਿਅਕਤੀ ਨੇ ਲਾਲ ਕੋਟ ਪਾਇਆ ਹੋਇਆ ਸੀ। ਉਸ ਬਾਰੇ ਪੁਲਿਸ ਨੂੰ ਕੋਈ ਵੀ ਜਾਣਕਾਰੀ 416-808-5200 ਜਾਂ 416-808-5200 ਤੇ ਦਿੱਤੀ ਜਾ ਸਕਦੀ ਹੈ। ਤੇ ਚੋਣ ਦੀਆਂ ਖਬਰਾਂ ਇੱਕ ਵਾਰ ਫਿਰ ਤੋਂ। ਟੋਰਾਂਟੋ ਦੇ ਵੈਸਟਰਨ ਇਲਾਕੇ ਵਿਚ ਇਕ ਵਿਅਕਤੀ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ। ਟੋਰਾਂਟੋ ਬੀਚ ਦੇ ਪਾਣੀ ਵਿਚ ਡੁੱਬਣ ਤੋਂ ਬਾਅਦ ਮਿਲੇ ਕਈ ਨੌਜਵਾਨ ਅਤੇ ਬਿਮਾਰ ਬੱਚਿਆਂ ਨੂੰ ਘਟਨਾ ਸਥਾਨ ਤੇ ਡਾਕਟਰੀ ਸਹਾਇਤਾ ਦੇਣੀ ਪਈ। ਬ੍ਰੈਂਪਟਨ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਹੋਈ ਮੌਤ। ਓਨਟਾਰੀਓ ਵਿਚ ਤੇਜ਼ ਹਵਾਵਾਂ ਕਾਰਨ ਸੈਂਕੜੇ ਲੋਕਾਂ ਨੂੰ ਬਿਜਲੀ ਗੁੱਲ ਹੋਣ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ TTC ਵਿਚ ਵਾਪਰੇ ਜਿਨਸੀ ਹਮਲੇ ਵਿਚ ਸ਼ਾਮਿਲ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਂ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ, ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਓ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਨਹੀਂ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ TV ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ TV ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਜਗੂਜ਼ੀ, 905-450-2888।
अगर तुसी मल्टी स्टोरिंग बिल्डिंग खरीदन दे चाहवान हो तो फिर हुने कांटेक्ट करो मयंक जी नु, जो कि तुहानू 10% डाउन पेमेंट ते फाइनेंशियल सपोर्ट कर सकदे ने। ते इस तो इलावा प्रॉपर्टी CMSE अप्रूव्ड होवेगी ते इस दे नाल नाल ही प्रॉपर्टी दी एमोर्टाइजेशन 40 सालां तक भी संभव है। फिर देर ना करो ते जल्द ही कांटेक्ट करो मयंक जी नु 6477022023 या फिर 6474724141 पे।
गुड मॉर्निंग एवरीवन, यू आर लिसनिंग टू WTOR 770 AM, योर ट्रस्टेड सोर्स फॉर न्यूज एंड इन्फॉर्मेशन। हियर कम्स योर होस्ट रमनजीत सिद्धू विद द करंट अफेयर्स।
द करंट अफेयर्स दे विच तुहाडा बहुत बहुत स्वागत है। मैं रमनजीत सिंह सिद्धू। अज दिन सोमवार मंगलवार बुधवार नहीं, अज दिन मंडे, सोमवार ते 15 अप्रैल 2024 सवेर दे 7:10 दा समा। ते आपां हमेशा ही गल उत्थे शुरू करी दी है कि पुराने वेलियां तो की कहा जा रहा है ते नवे वेलियां तक भी ओह समझ क्यों नहीं आ रहा। ਉਹੀ ਪੁਰਾਣੀਆਂ ਗੱਲਾਂ ਬਾਰ ਬਾਰ ਦੁਹਰਾਈ ਜਾਂਦੇ ਆ, ਪਰ ਆਖਰ ਪੱਲੇ ਕਿਉਂ ਨਹੀਂ ਪੈਂਦੀਆਂ? ਜਿੰਨੇ ਵੀ ਭਰਮ ਭੁਲੇਖੇ ਨੇ ਉਹ ਉਨੀ ਤਾਕਤਵਰ ਵਿਖਾਈ ਦਿੰਦੇ ਨੇ, ਚਾਹੇ ਉਹ ਪਹਿਲਾਂ ਨਾਲੋਂ ਕਮਜ਼ੋਰ ਹੋ ਰਹੇ ਨੇ। ਅੱਜ ਵੀ ਲੋਕਾਂ ਨੂੰ ਭਰਮਾਉਣਾ ਸੌਖਾ ਹੈ ਤੇ ਸਹੀ ਰਾਹ ਤੇ ਲਿਆਉਣਾ ਜਾਂ ਸਹੀ ਵਿਚਾਰ ਤੇ ਸਹਿਮਤ ਕਰਾਉਣਾ ਔਖਾ ਆ। ਕਹਿੰਦੇ ਆ ਵੀ ਸੱਚ ਜਦੋਂ ਤੱਕ ਜੁੱਤੀ ਪਹਿਨਦਾ ਤੇ ਝੂਠ ਅੱਧੀ ਦੁਨੀਆਂ ਦਾ ਗੇੜਾ ਕੱਢ ਕੇ ਆ ਚੁੱਕਿਆ ਹੁੰਦਾ। ਮਾਰਕਸ ਔਰੇਲੀਅਸ ਕਹਿੰਦੇ ਨੇ ਕਿ ਹਾਊ ਮੱਚ ਮੋਰ ਗ੍ਰੀਵੀਅਸ ਆਰ ਦੀ ਕੰਸੀਕੁਐਂਸਿਸ ਆਫ ਐਂਗਰ ਦੈਨ ਦਾ ਕੌਜ਼ ਆਫ ਇਟ। ਕਹਿੰਦੇ ਗੁੱਸੇ ਦੇ ਨਤੀਜੇ ਇੰਨੇ ਭਿਆਨਕ ਨਹੀਂ ਹੁੰਦੇ, ਇੰਨੇ ਭਿਆਨਕ ਨਹੀਂ ਕੀਤੇ ਜਾ ਸਕਦੇ ਜਿੰਨੇ ਕਿ ਉਹਦੇ ਕਾਰਨ ਹੁੰਦੇ ਨੇ। ਮਤਲਬ ਕਿ ਕਾਰਨ ਹੈ ਜੋ ਗੁੱਸੇ ਦਾ ਉਹ ਹਮੇਸ਼ਾ ਛੋਟਾ ਹੁੰਦਾ, ਅਸੀਂ ਉਹਦੇ ਨਤੀਜਿਆਂ ਨੂੰ ਬਹੁਤ ਵੱਡਾ ਕਰ ਲੈਂਦੇ ਹਾਂ। ਕਾਰਨ ਕੀ ਹੁੰਦਾ? ਪ੍ਰਾਈਡ, ਹਉਮੇ, ਲੈਕ ਆਫ ਅੰਡਰਸਟੈਂਡਿੰਗ, ਦਿਮਾਗ ਦਾ ਛੋਟਾਪਣ, ਦਿਮਾਗ ਦੀ ਵਿਸ਼ਾਲਤਾ ਦੀ ਕਮੀ, ਦਿਮਾਗ ਦੀ ਸੀਮਤਾਈ। ਜਿਉਂ ਜਿਉਂ ਦਿਮਾਗ ਸੀਮਤ ਹੁੰਦਾ ਤਿਉਂ ਤਿਉਂ ਉਹਦਾ ਰਿਐਕਸ਼ਨ ਵਧੇਰੇ ਭਾਰੂ ਭੜਕਾਹਟ ਵਾਲਾ ਹੋਏਗਾ। ਸੰਜਮ ਹਾਸਲ ਕਰਨਾ ਹੀ ਬੜਾ ਔਖਾ ਹੈ। ਇੱਕ ਦਿਨ ਤਾਂ ਬੈਠੇ ਗੱਲ ਹੋਵੇ, ਉਹ ਕਹਿੰਦੇ ਕਿ ਬੰਦੇ ਦੀ ਜ਼ਿੰਦਗੀ ਸ਼ੁਰੂ ਕਦੋਂ ਹੁੰਦੀ ਹੈ? ਅਖੇ ਜਨਮ ਲੈਂਦੀ ਸਾਰ, ਅਖੇ ਤੁਰਨ ਸਾਰ, ਰਿੜਨ ਸਾਰ, ਬੋਲਣ ਸਾਰ, ਜਾਂ ਤੁਰਦਿਆਂ ਹੋਇਆਂ, ਗੱਲਾਂ ਬਾਤਾਂ ਸਮਝਦਿਆਂ, ਸਕੂਲ ਜਾਂਦਿਆਂ? ਪਰ ਕਹਿੰਦੇ ਆ ਕਿ ਅਸਲ ਚ ਬੰਦਾ 40 to 45 ਸਾਲ ਦੀ ਔਸਤ ਉਮਰ ਵਿਚ ਜਾ ਕੇ ਕਿਤੇ ਰਾਹ ਪੈਣ ਜੋਗਾ ਹੁੰਦਾ। ਉਹ ਵੀ ਔਸਤ ਉਮਰ ਦੀ ਗੱਲ ਕੀਤੀ ਗਈ ਹੈ। ਬਹੁਤ ਲੋਕ ਉਹ ਤੋਂ ਪਹਿਲਾਂ ਵੀ ਸਿਆਣੇ ਹੋ ਜਾਂਦੇ ਨੇ, ਬਟ ਉਹ ਹਾਈਲੀ ਐਕਸੈਪਸ਼ਨਲ ਕਲਾਸਿਸ ਨੇ। ਬਹੁਤੇ ਤੌਰ ਤੇ ਜੇ ਤੁਸੀਂ ਔਸਤ ਪੱਧਰ ਦੇ ਮਨੁੱਖਾਂ ਨੂੰ ਲਾ ਕੇ ਚੱਲਣਾ ਤੇ ਉਨ੍ਹਾਂ ਵਿਚੋਂ ਵੀ ਬਹੁਤੇ ਸਿਆਣੇ ਲੋਕਾਂ ਨੂੰ ਦੇਖਣਾ ਤੇ 40-45 ਤੋਂ ਲੈ ਕੇ 55 ਸਾਲ ਦੀ ਉਮਰ ਤੱਕ ਤੁਸੀਂ ਬੈਸਟ ਆਈਡੀਆਜ਼ ਦੇ ਉੱਤੇ ਕੰਮ ਕਰਦੇ ਹੋ, ਉਦੋਂ ਪਹਿਲਾਂ ਤੁਹਾਨੂੰ ਆਵੇਸ਼ ਜਕੜ ਕੇ ਰੱਖਦਾ। ਤੇ ਕੁਝ ਲੋਕ ਕਿਹੋ ਜਿਹੇ ਹੁੰਦੇ ਆ ਤੇ ਕੁਝ ਕਿਹੋ ਜਿਹੇ ਹੁੰਦੇ ਆ, ਇਹਦੀ ਵੀ ਇੱਕ ਕਿਸਮ ਹੈ। ਕਹਿੰਦੇ ਅਸੀਂ ਸਾਰੇ ਹੁੰਦੇ ਤਾਂ ਕਿਤਾਬਾਂ ਵਰਗੇ ਹੀ ਆ। ਵੀ ਆਰ ਲਾਈਕ ਬੁੱਕਸ, ਮੋਸਟ ਪੀਪਲ ਓਨਲੀ ਸੀ ਅਵਰ ਕਵਰ। ਕੁਝ ਲੋਕ ਨੇ ਜਿਹੜੇ ਕਿਤਾਬਾਂ ਦੇ ਸਿਰਫ ਕਵਰ ਨੂੰ ਦੇਖਦੇ ਨੇ, ਉਹਦੀ ਜਿਲਦ ਨੂੰ ਦੇਖਦੇ ਨੇ। ਦ ਮਾਈਨੋਰਿਟੀ ਰੀਡ ਓਨਲੀ ਦੀ ਇੰਟਰੋਡਕਸ਼ਨ, ਤੇ ਬਹੁਤ ਥੋੜੇ ਲੋਕ ਹੈ ਜਿਹੜੇ ਮੁੱਖ ਬੰਦ ਜਾਂ ਸ਼ੁਰੂਆਤੀ ਕੁਝ ਇੱਕ ਪਹਿਰੇ ਪੜ੍ਹਦੇ ਨੇ। ਮੈਨੀ ਪੀਪਲ ਬਿਲੀਵ ਦੀ ਕ੍ਰਿਟਿਕਸ, ਤੇ ਬਹੁਤ ਜ਼ਿਆਦਾ ਗਿਣਤੀ ਵਿਚ ਵੀ ਲੋਕ ਆਲੋਚਕਾਂ ਦੀ ਗੱਲ ਸੁਣਦੇ ਆ, ਓਪੀਨੀਅਨ ਮੇਕਰਸ ਦੀ, ਕਿ ਉਹ ਫਲਾਣੀ ਕਿਤਾਬ ਚ ਆ ਲਿਖਿਆ ਹੈ। ਜਾਂ ਆਪਾਂ ਗ੍ਰੰਥਾਂ ਦੇ ਪਿੱਛੇ ਵੀ ਜਾਂਦੇ ਆ ਕਥਾਵਾਚਕਾਂ ਦੇ ਪਿੱਛੇ। ਕੱਲ ਮੈਨੂੰ ਇੱਕ ਗੁਰਦੁਆਰਾ ਸਾਹਿਬ ਜਾਣ ਦਾ ਮੌਕਾ ਮਿਲਿਆ, ਅੰਮ੍ਰਿਤਸਰ ਮੇਰੇ ਕਜ਼ਨ ਨੇ ਜਾਣਾ ਸੀ। ਮੈਂ ਕਿਹਾ ਮੈਨੂੰ ਵੀ ਲੈ ਜਾਓ ਨਾਲ, ਤੇ ਮੈਂ ਹੱਸ ਪਿਆ ਵੀ ਮੇਰੇ ਵਰਗੇ ਅਧਰਮੀ ਨੂੰ ਨਾਲ ਲੈ ਕੇ ਜਾਊਂਗੇ, ਕੋਈ ਤੁਹਾਨੂੰ ਚਿੰਤਾ ਭੈ ਤਾਂ ਨਹੀਂ। ਵੀਰ ਕਹਿੰਦੇ ਮੈਂ ਆਪਣੇ ਮਨ ਨਾਲ ਜਾਣਾ, ਤੂੰ ਆਪਣੇ ਮਨ ਨਾਲ ਜਾਣਾ, ਬਹਿ ਜਾ ਮੇਰੇ ਨਾਲ ਗੱਡੀ ਚ। ਤੇ ਮੈਂ ਗੱਡੀ ਚ ਬਹਿ ਗਿਆ ਤੇ ਮੈਨੂੰ ਐਂ ਸੀ ਕਿ ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਦੇਖ ਲਾਂਗਾ, ਪਰ ਕਿਉਂਕਿ 14 ਅਪ੍ਰੈਲ ਸੀ, 13 ਅਪ੍ਰੈਲ ਨੂੰ ਤਾਂ ਬਹੁਤ ਭੀੜਾਂ ਹੁੰਦੀਆਂ ਨੇ ਤੇ ਦਰਬਾਰ ਸਾਹਿਬ ਤਾਂ ਵੈਸੇ ਹੀ ਬਹੁਤ ਭੀੜਾਂ ਹੁੰਦੀਆਂ ਨੇ। ਤੇ ਕੁੱਲ ਮਿਲਾ ਕੇ ਫੈਸਲਾ ਕੀਤਾ ਗਿਆ ਕਿ ਬਾਬਾ ਦੀਪ ਸਿੰਘ ਜੀ ਵਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲੈ ਜਾਣ। ਮੈਂ ਵੀ ਜਾ ਕੇ ਵੀਰ ਦੇ ਨਾਲ ਕਤਾਰ ਚ ਖੜਾ ਹੋ ਗਿਆ। ਮੇਰਾ ਵੀਰ ਤਾਂ ਲਗਾਤਾਰ ਬੰਦਗੀ ਕਰਦੇ ਰਹੇ, ਉਹਨਾਂ ਨੂੰ ਜਿੰਨੇ ਪਾਠ ਆਉਂਦੇ ਸੀ ਉਹ ਲਗਾਤਾਰ ਉਹਨਾਂ ਦਾ ਜਾਪ ਕਰਦੇ ਰਹੇ। ਮੈਂ ਲੋਕਾਂ ਦੀਆਂ ਭੀੜਾਂ ਵੱਲ ਦੇਖਦਾ ਰਿਹਾ, ਕਦੇ ਕਦੇ ਕੋਈ ਸ਼ਬਦ ਕੰਨੀ ਪੈ ਜਾ ਕਰੇ, ਉਹਦੀ ਵਿਆਖਿਆ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ, ਕਦੇ ਉਸ ਜ਼ਮਾਨੇ ਦੀ ਸੰਤ ਭਾਸ਼ਾ ਤੇ ਅਜੋਕੀ ਭਾਸ਼ਾ ਤੇ ਉਹਨਾਂ ਵਿੱਚ ਅਲੰਕ੍ਰਿਤ ਭਾਸ਼ਾ ਜਿਹਨੂੰ ਅਸੀਂ ਮੈਟਾਫਰਸ ਕਹਿ ਦਿੰਦੇ ਹਾਂ, ਉਹ ਭਾਸ਼ਾ ਦਾ ਉਪਯੋਗ ਗੁਰਬਾਣੀ ਦੇ ਵਿੱਚ ਦੇਖਿਆ। ਫਿਰ ਕਥਾਵਾਚਕ ਗੱਲਾਂ ਕਰਦਾ ਕਰਦਾ ਪੈਸੇ ਦੇ ਤਿਆਗ ਦੀਆਂ ਗੱਲਾਂ ਕਰਨ ਲੱਗ ਗਿਆ। ਕਹਿੰਦਾ ਦੇਖੋ ਤੁਸੀਂ ਇੱਥੇ ਆਉਂਦੇ ਹੋ, ਕਿਤੇ ਵੀ ਜਾਂਦੇ ਹੋ, ਤੁਹਾਨੂੰ ਭੁੱਖ ਲੱਗੀ, ਤੁਸੀਂ ਪੈਸੇ ਦਾ ਤਿਆਗ ਕੀਤਾ ਤੇ ਤੁਹਾਡੀ ਭੁੱਖ ਮਿਟੀ, ਤੁਹਾਡੇ ਕੱਪੜੇ ਲੈਣ ਦੀ ਇੱਛਾ ਹੋਈ, ਤੁਸੀਂ ਪੈਸੇ ਦਾ ਤਿਆਗ ਕੀਤਾ ਤਾਂ ਤੁਹਾਨੂੰ ਕੱਪੜੇ ਮਿਲੇ, ਹੋਰ ਕੋਈ ਸੁੱਖ ਸਹੂਲਤ ਚਾਹੀਦੀ ਹੈ, ਤੁਸੀਂ ਪੈਸੇ ਦਾ ਤਿਆਗ ਕੀਤਾ ਤੇ ਸੁੱਖ ਸਹੂਲਤ ਮਿਲੀ, ਤੁਸੀਂ ਦਾਨ ਭੇਟਾ ਕਰਦੇ ਹੋ, ਪੈਸੇ ਦਾ ਤਿਆਗ ਕਰਦੇ ਹੋ, ਤੁਹਾਨੂੰ ਪੁੰਨ ਦਾ ਸੁੱਖ ਮਿਲਦਾ ਹੈ, ਤੇ ਧਨ ਦਾ ਤਿਆਗ ਉਹ ਇਸ ਦੇ ਉੱਤੇ ਕਥਾਵਾਚਕ ਕਥਾ ਕਰ ਰਿਹਾ ਸੀ। ਕੋਈ 3.5 ਘੰਟਿਆਂ ਦੀ ਇਹ ਲੰਮੀ ਲਾਈਨ ਸੀ ਜਿਹੜੀ ਹੌਲੀ ਹੌਲੀ ਕੀੜੀ ਦੀ ਤੋਰ ਵਾਂਗੂ ਅੱਗੇ ਸਰਕ ਰਹੀ ਸੀ ਤੇ ਅੱਗੇ ਜਾ ਕੇ ਬਸ ਗੋਲਕ ਵਿੱਚ ਪੈਸੇ ਪਾ ਕੇ ਮੱਥਾ ਟੇਕਣ ਵਾਸਤੇ ਵੀ ਬਹੁਤ ਸੰਘਰਸ਼ ਕਰਨਾ ਪਿਆ। ਮੈਂ ਤਾਂ ਖੜੇ ਖੜੇ ਨਹੀਂ ਸਿਰ ਝੁਕਾ ਦਿੱਤਾ, ਮੇਰੇ ਭਰਾ ਨੇ ਧਰਤੀ ਨਾਲ ਸਿਰ ਜੋੜ ਕੇ ਨਤਮਸਤਕ ਹੋਏ ਤੇ ਭੀੜਾਂ ਦੇ ਧੱਕੇ ਪੈਂਦੇ ਸੀ ਤੇ ਅਸੀਂ ਅੱਗੇ ਤੁਰ ਗਏ। ਮੇਰਾ ਮਨ ਇਸ ਗੱਲ ਚ ਖੜਿਆ ਰਿਹਾ ਕਿ ਕਥਾਵਾਚਕ ਆਖਰ ਗੁਰਬਾਣੀ ਦਾ ਹਵਾਲਾ ਦੇ ਕੇ ਕਹਿ ਕੀ ਰਿਹਾ ਕਿ ਮਾਇਆ ਦਾ ਤਿਆਗ ਕਰੋਗੇ ਤੇ ਸੁੱਖ ਮਿਲੇਗਾ। ਤੇ ਲੋਕ ਉੱਥੇ ਮਾਇਆ ਹੀ ਮੰਗਣ ਆਏ ਹੋਏ ਸੀ, ਤਿਲ ਫੁੱਲ ਦੀ ਭੇਟਾ, ਬਾਹਰ ਜਾਣ ਦੀ ਇੱਛਾ, ਕਾਰੋਬਾਰ ਦੀ ਇੱਛਾ, ਪੁੱਤਰ ਦੀ ਦਾਤ, ਜਾਂ ਘਰ ਦੇ ਵਿੱਚ ਸੁੱਖ ਸ਼ਾਂਤੀ, ਜਾਂ ਕੋਈ ਬਿਮਾਰੀ ਤੋਂ ਕਿਸੇ ਦਾ ਇਲਾਜ, ਮਤਲਬ ਸਾਰੀਆਂ ਦੁਨਿਆਵੀ ਲੋੜਾਂ ਵਾਸਤੇ ਪ੍ਰਾਰਥਨਾਵਾਂ ਹੋ ਰਹੀਆਂ ਸੀ। ਮੇਰੇ ਨਹੀਂ ਖਿਆਲ ਚ ਕਿ ਉੱਥੇ ਕੁਝ ਲੋਕਾਂ ਨੇ ਦਿਮਾਗੀ ਕਾਬਲੀਅਤ ਦੀ ਦਾਤ ਮੰਗੀ ਹੋਏਗੀ, ਦਿਮਾਗੀ ਤੌਰ ਦੇ ਉੱਤੇ ਇਮਾਨਦਾਰੀ ਮੰਗੀ ਹੋਏਗੀ, ਦਿਲਦਾਰੀ ਮੰਗੀ ਹੋਏਗੀ, ਦਿਆਨਤਦਾਰੀ ਮੰਗੀ ਹੋਏਗੀ, ਦਿਆਲੂਪਣਾ ਮੰਗਿਆ ਹੋਏਗਾ, ਕਰੁਣਾ ਮੰਗੀ ਹੋਏਗੀ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਸ ਤਨ ਬਿਰਹਾ ਨਾ ਉਪਜੈ ਸੋ ਤਨ ਜਾਨ ਮਸਾਨ। ਬਿਰਹਾ ਦਾ ਵੀ ਬਾਬਾ ਫਰੀਦ ਸ਼ਕਰਗੰਜ ਜਾਂ ਗੰਜੇ ਸ਼ਕਰ ਮਿਠਾਸ ਦਾ ਖਜ਼ਾਨਾ, ਉਹ ਕਹਿੰਦੇ ਆ ਕਿ ਬਿਰਹਾ ਵੀ ਮੰਗਿਆ ਕਰੋ, ਬਿਰਹਾ ਵਿਛੋੜਾ ਇਹ ਵੀ ਦਾਤ ਹੈ, ਤੇ ਜਿਸ ਤਨ ਦੇ ਵਿੱਚ ਜਿਸ ਮਨ ਦੇ ਵਿੱਚ ਬਿਰਹਾ ਨਾ ਹੋਵੇ ਉਹ ਮਸਾਨ ਵਰਗੀ ਹੈ, ਸ਼ਮਸ਼ਾਨ ਘਾਟ ਵਰਗੀ ਹੈ, ਉਹ ਕਬਰਸਤਾਨ ਵਰਗੀ ਹੈ। ਮੈਂ ਕਿਹਾ ਵੀ ਬਿਰਹਾ ਕੌਣ ਮੰਗ ਰਿਹਾ? ਲੋਕ ਵਿਸਾਲ ਮੰਗ ਰਹੇ ਹੈ, ਗਲਵਕੜੀਆਂ ਮੰਗ ਰਹੇ ਹੈ, ਪਿਆਰ ਮੰਗ ਰਹੇ ਹੈ, ਬਿਰਹਾ ਦੀ ਤੜਪ ਨਹੀਂ ਹੈ, ਕਰੁਣਾ ਦੀ ਤੜਪ ਨਹੀਂ ਹੈ, ਇਮਾਨਦਾਰੀ ਦੀ ਤੜਪ ਨਹੀਂ ਹੈ। ਦੇਸ਼ ਵਿੱਚ ਆਉਣ ਵਾਲੀਆਂ ਵੋਟਾਂ ਦੇ ਹਿਸਾਬ ਨਾਲ ਚੰਗੇ ਉਮੀਦਵਾਰ ਚੁਣ ਕੇ ਆਪਣੇ ਦੇਸ਼ ਨੂੰ ਖੂਬਸੂਰਤ ਬਣਾਉਣ ਦੀ ਇੱਛਾ ਨਹੀਂ ਹੈ, ਆਪਣੇ ਦੇਸ਼ ਦੇ ਫੁੱਲ ਬੂਟੇ ਇਹਨਾਂ ਨੂੰ ਬਚਾਉਣ ਦੀ ਇੱਛਾ ਨਹੀਂ ਹੈ, ਲੱਖ ਲੱਖ ਰੁਪਈਏ ਦੇ ਲੋਹੇ ਦੇ ਮੋਟਰਸਾਈਕਲ ਲੈ ਕੇ ਉਹਨਾਂ ਦੇ ਐਗਜ਼ੌਸਟ ਪਾਈਪਾਂ ਦੇ ਵਿੱਚੋਂ ਸਾਇਲੈਂਸਰ ਕੱਢ ਕੇ ਪੜਾਕੇ ਪਾ ਪਾ ਕੇ ਦੱਸਿਆ ਜਾ ਰਿਹਾ ਕਿ ਮੈਂ ਮੋਟਰਸਾਈਕਲ ਖਰੀਦ ਲਿਆ। ਕੋਈ ਕਾਰ ਵਾਲਾ ਆਉਂਦਾ ਸੀ, ਬਾਹੋ ਦਾ ਹੀ ਉਹਦੇ ਵਿੱਚ ਢਿਆਉਂ 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 ਲਾ ਕੇ ਉਹ ਸ਼ਰਧਾਲੂਆਂ ਦੀ ਭੀੜ ਵਿੱਚੋਂ ਆਪ ਮੂਹਰੇ ਲੰਘ ਕੇ ਦਰਸ਼ਨ ਕਰਨੇ ਚਾਹੁੰਦਾ ਸੀ ਕਿ ਗੁਰੂ ਦੇਖ ਨਹੀਂ ਰਿਹਾ ਕਿ ਕਿੰਨਿਆਂ ਨੂੰ ਲਤਾੜ ਕੇ ਮੇਰੇ ਮੂਹਰੇ ਨਤਮਸਤਕ ਹੋਣ ਆਇਆ ਤੇ ਕਿੰਨਿਆਂ ਦਾ ਰਾਹ ਵੱਢਦਾ ਆਇਆ। ਸੋ ਇਹ ਸਾਰਾ ਵਰਤਾਰਾ ਮੈਂ ਵੇਖਦਾ ਰਿਹਾ ਤੇ ਫਿਊ ਵਿਲ ਨੋ ਅਵਰ ਕੰਟੈਂਟ। ਕੁਝ ਤਾਂ ਕਹਿੰਦੇ ਆ ਜੀ ਲੋਕਾਂ ਦੀ ਗੱਲ ਸੁਣ ਕੇ ਪਿੱਛੇ ਲੱਗ ਜਾਂਦੇ ਆ, ਜਿਵੇਂ ਕਥਾਵਾਚਕ ਤੇ ਮੈਂ ਗੱਲ ਲੈ ਕੇ ਆਇਆ ਸੀ, ਤੇ ਬਹੁਤ ਥੋੜੇ ਲੋਕ ਨੇ ਜਿਹੜੇ ਕਿਤਾਬ ਪੜ੍ਹਦੇ ਨੇ। ਮੈਂ ਫਿਰ ਉੱਥੇ ਹੀ ਗੱਲ ਲੈ ਕੇ ਆਉਂਦਾ, ਵੀ ਆਰ ਲਾਈਕ ਬੁੱਕਸ, ਮੋਸਟ ਪੀਪਲ ਓਨਲੀ ਸੀ ਅਵਰ ਕਵਰ, ਦੀ ਮਾਇਨੋਰਿਟੀ ਰੀਡ ਓਨਲੀ ਦਾ ਇੰਟਰੋਡਕਸ਼ਨ, ਮੈਨੀ ਪੀਪਲ ਬਿਲੀਵ ਦੀ ਕ੍ਰਿਟਿਕਸ, ਫਿਊ ਵਿਲ ਨੋ ਅਵਰ ਕੰਟੈਂਟ। ਇਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੋ ਰਿਹਾ ਤੇ ਕਥਾਵਾਚੇ ਕਹਿ ਰਿਹਾ ਕਿ ਜਿੰਨੀ ਮਾਇਆ ਦਾ ਤਿਆਗ ਕੀਤਾ ਓਨਾ ਸੁੱਖ ਮਿਲਿਆ। ਤੇ ਮੈਂ ਕਿਹਾ ਮਾਇਆ ਦਾ ਤਿਆਗ ਨਹੀਂ ਕੀਤਾ, ਇਹ ਮਾਇਆ ਦੀ ਵਰਤੋਂ ਕੀਤੀ ਹੈ। ਤਿਆਗ ਤਾਂ ਇਹ ਹੈ ਕਿ ਕਿਸੇ ਹੋਰ ਨੂੰ ਭੁੱਖ ਲੱਗੀ ਤੇ ਮੈਂ ਜੇਬ ਚੋਂ ਕੱਢ ਕੇ ਪੈਸੇ ਫੜਾ ਦੇ ਵੀ ਜਾ ਬਾਈ ਖਾ ਪੀ। ਮੈਂ ਮਾਇਆ ਦਾ ਤਿਆਗ ਕੀਤਾ, ਸੁੱਖ ਕਿਸੇ ਹੋਰ ਨੂੰ ਮਿਲਿਆ। ਮੈਂ ਐਸ਼ ਪ੍ਰਸਤੀ ਕਰਨ ਗਿਆ, ਮੈਂ ਸ਼ਰਾਬ ਪੀਣ ਗਿਆ, ਮੈਂ ਪੈਸੇ ਖਰਚੇ, ਬੋਤਲ ਲਈ, ਸੋਡਾ ਲਿਆ, ਕਬਾਬ ਲਿਆ, ਵਿੱਚ ਬਰਫ਼ ਪਾਈ, ਕਿ ਮੈਂ ਮਾਇਆ ਦਾ ਤਿਆਗ ਕੀਤਾ ਤੇ ਮੈਨੂੰ ਸੁੱਖ ਪ੍ਰਾਪਤ ਹੋਇਆ। ਮੈਂ ਵਧੀਆ ਸੂਟ ਲਿਆ, ਟਾਈ ਲਈ, ਕਫਲਿੰਗਸ ਲਈਆਂ ਤੇ ਐਨ ਵਧੀਆ ਸਿਲਕੀ ਸ਼ਰਟ ਲਈ ਵਾਈਟ, ਤੇ ਮੈਂ ਉਹਦੇ ਲਈ ਪੈਸੇ ਤਾਰੇ, ਕਿ ਮੈਂ ਮਾਇਆ ਦਾ ਤਿਆਗ ਕੀਤਾ। ਇਹ ਕਥਾ ਹੋ ਰਹੀ ਹੈ। ਮੈਂ ਗਿਆ ਦੁਕਾਨ ਦੇ ਉੱਤੇ, 1 ਕਰੋੜ ਰੁਪਈਆ ਦੇ ਕੇ ਮੈਂ BMW ਕਾਰ ਖਰੀਦੀ, ਕਿ ਮੈਂ ਮਾਇਆ ਦਾ ਤਿਆਗ ਕੀਤਾ। ਉਹ ਮੈਂ ਕਿਹਾ ਭਾਈ ਤੂੰ ਗੁਰੂ ਦੀ ਤਾਬਿਆ ਦੇ ਵਿੱਚ ਬੈਠ ਕੇ ਪਹਿਲਾਂ ਤਾਂ ਖੁਦ ਪ੍ਰਕਾਸ਼ਮਾਨ ਹੋ, ਫਿਰ ਤੂੰ ਮਾਇਆ ਦੀ ਵਿਆਖਿਆ ਕਰ ਕਿ ਸੱਚਮੁੱਚ ਇਹ ਮਾਇਆ ਦੀ ਵਿਆਖਿਆ ਕਿ ਮੈਂ ਨਿੰਦਕ ਹਾਂ। ਮੈਨੂੰ ਦੱਸੋ ਮੈਂ ਨਿੰਦਕ ਹਾਂ ਕਿ ਮੇਰੇ ਮਨ ਦੇ ਵਿੱਚ ਸਵਾਲ ਉਪਜਿਆ ਕਿ ਮੈਂ ਪੈਸੇ ਦਾ ਤਿਆਗ ਕੀਤਾ ਆ ਕਿ ਮੈਂ ਪੈਸੇ ਦੀ ਵਰਤੋਂ ਕੀਤੀ ਹੈ। ਜੇ ਪਦਾਰਥ ਦਾ ਤਿਆਗ ਕਰਨਾ ਤੇ ਗੁਰੂ ਦੇ ਨਾਂ ਨਾਲ ਜੁੜ ਗਏ ਤੇ ਭੁੱਖ ਵੀ ਨਾ ਲੱਗੇ ਤੇ ਨਾ ਲੱਗੇ ਇੱਕ ਵੀ ਗੱਲ ਆਵੇ, ਬਾਹਰ ਪੈਪਸੀਆਂ ਵਿਕਰੀਆਂ ਨੇ, ਪੈਪਸੀਆਂ ਵੰਡੀਆਂ ਜਾ ਰਹੀਆਂ ਸੀ, ਆ ਲੋ ਜੀ ਲਿਮਕਾ ਪਲਾਸਟਿਕ ਦੇ ਕੱਪਾਂ ਦੇ ਵਿੱਚ ਪਾ ਪਾ ਕੇ ਖੜੇ ਸ਼ਰਧਾਲੂਆਂ ਨੂੰ ਲੋਕ ਬੋਤਲਾਂ ਦੇ ਵਿੱਚੋਂ ਐ ਦੇਣ, ਕੋਈ ਫੜ ਕੇ ਬੱਚੇ ਨੂੰ ਪਿਲਾਵੇ, ਕੋਈ ਆਪ ਪੀਵੇ ਤੇ ਉੱਥੇ ਹੀ ਉਹ ਸੁੱਟੇ ਗਏ। ਪਲਾਸਟਿਕ ਸੁੱਟੇ ਗਏ। ਉਸੇ ਕਥਾਵਾਚਕ ਨੇ ਇੱਕ ਹੋਰ ਗੱਲ ਆਖੀ ਕਿ ਧੰਨ ਧੰਨ ਸਤਿਗੁਰੂ ਦੇ ਨਾਂ ਤੇ ਜੁੜੀ ਜਨਤਾ, ਤੁਸੀਂ ਬਾਹਰ ਚਿਪਸ ਖਾ ਰਹੇ ਹੋ, ਪੈਪਸੀਆਂ ਕੋਲੇ ਠੰਡੇ ਪੀ ਰਹੇ ਹੋ, ਕੀ ਇਹ ਪੀਣ ਵਾਲੀਆਂ ਚੀਜ਼ਾਂ ਨੇ? ਕੀ ਇਹ ਖਾਣ ਵਾਲੀਆਂ ਚੀਜ਼ਾਂ ਨੇ? ਤੁਸੀਂ 3-3 ਟਾਈਮ ਦੇ ਪਕਵਾਨ ਖਾਂਦੇ ਹੋ। ਮੈਂ ਕਿਹਾ ਦੇਖ, ਪਹਿਲੀ ਗੱਲ ਨਾਲ ਮੈਂ ਤੇਰੀ ਸਹਿਮਤ ਨਹੀਂ ਸੀ, ਜਦੋਂ ਤੂੰ ਮਾਇਆ ਦੇ ਤਿਆਗ ਦੀ ਪਰਿਭਾਸ਼ਾ, ਮਾਇਆ ਦੇ ਇਸਤੇਮਾਲ ਨੂੰ ਮਾਇਆ ਦਾ ਤਿਆਗ ਕਿਹਾ। ਮੈਂ ਖੜਾ ਸੋਚ ਰਿਹਾ ਵੀ ਬਈ ਤੇਰੀ ਪਹਿਲੀ ਵਿਆਖਿਆ ਦੇ ਨਾਲ ਮੈਂ ਸਹਿਮਤ ਨਹੀਂ ਹਾਂ। ਕਥਾਵਾਚਕ, ਪਹਿਲੀ ਗੱਲ ਤੇ ਤਾਂ ਆਪਾਂ ਅੜ ਗਏ, ਪਰ ਦੂਜੀ ਗੱਲ ਤੂੰ ਬਹੁਤ ਠੀਕ ਆਖੀ। ਦੂਜੀ ਗੱਲ ਦੇ ਵਿੱਚ ਉਹ ਕਮਾਲ ਕਰ ਗਿਆ, ਕਹਿੰਦਾ ਇਸ ਬਾਬਾ ਦੀਪ ਸਿੰਘ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਹੋ, ਬਾਬਾ ਦੀਪ ਸਿੰਘ ਦੀ ਕੀ ਕੁਰਬਾਨੀ ਹੈ ਤੇ ਸਿੱਖ ਇਤਿਹਾਸ ਚ ਕੀ ਥਾਂ ਆ, ਉਹਦੇ ਤੇ ਮੈਂ ਅੱਜ ਕੋਈ ਟੀਕਾ ਟਿੱਪਣੀ ਨਹੀਂ ਕਰਨੀ, ਕਿਉਂਕਿ ਮੈਂ ਹਜੇ ਉਹਦੇ ਤੇ ਅਧਿਐਨ ਆਪਣੀ ਸੰਤੁਸ਼ਟੀ ਮੁਤਾਬਕ ਨਹੀਂ ਕਰ ਸਕਿਆ। ਸੋ ਜੋ ਦੱਸਿਆ ਜਾ ਰਿਹਾ ਉਸੇ ਨੂੰ ਆਧਾਰ ਮੰਨਦਿਆਂ ਹੋਇਆ, ਜੋ ਸ਼ਰਧਾਲੂਆਂ ਨੇ ਦੱਸਿਆ, ਜੋ ਉੱਥੇ ਤਸਵੀਰਾਂ ਦੇ ਰੂਪ ਚ ਦਿਖਾਇਆ ਗਿਆ, ਸਿਰਫ ਉਸੇ ਨੂੰ ਧਿਆਨ ਵਿਚ ਰੱਖਦਿਆਂ ਇੱਕ ਗੱਲ ਉਹਨੇ ਬੜੇ ਕਮਾਲ ਦੀ ਆਖੀ ਕਿ ਤੁਸੀਂ ਪੈਪਸੀਆਂ ਪੀਤੀਆਂ, ਤੁਸੀਂ ਕੜਾਹ ਪ੍ਰਸ਼ਾਦ ਛਕਿਆ, ਤੁਸੀਂ ਲੰਗਰ ਵਿੱਚੋਂ ਪ੍ਰਸ਼ਾਦੇ ਵੀ ਛਕਣੇ ਆ ਤੇ ਮਠਿਆਈਆਂ ਵੀ ਖਾਣੀਆਂ ਨੇ ਤੇ ਮੱਥਾ ਵੀ ਟੇਕਣਾ ਆ। ਪਰ ਤੁਹਾਨੂੰ ਪਤਾ ਕਿ ਬਾਬਾ ਦੀਪ ਸਿੰਘ ਪੂਰੇ ਦਿਨ ਦੇ ਵਿੱਚ ਇੱਕ ਮੁੱਠੀ ਛੋਲਿਆਂ ਦੀ ਖਾਂਦੇ ਸੀ। ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਖੁਰਾਕ ਇੱਕ ਮੁੱਠੀ ਛੋਲੇ ਸੀ ਕਿ ਨਹੀਂ, ਪਰ ਇੰਨਾ ਮੈਂ ਜ਼ਰੂਰ ਕਹਿ ਸਕਦਾ ਕਿ ਦੁਨੀਆਂ ਦਾ ਸਭ ਤੋਂ ਵਧੀਆ ਪ੍ਰੋਟੀਨ ਵਾਲਾ ਫਾਸਟ ਫੂਡ ਹੈ ਜੋ ਉਹ ਭੁੱਜੇ ਹੋਏ ਛੋਲੇ ਹੈ। ਮੈਨੂੰ ਭਿਉਂਤੇ ਹੋਏ ਕਾਲੇ ਛੋਲੇ ਤੇ ਰੇਤੇ ਦੇ ਵਿੱਚ ਜਦੋਂ ਉਹਨਾਂ ਨੂੰ ਥੋੜਾ ਚਿਰ ਤੁਸੀਂ ਭੁੰਨ ਲਵੋ, ਰਾਤ ਭਰ ਦੇ ਭਿਉਂ ਕੇ ਰੱਖੇ ਹੋਣ ਤੇ ਅੰਗੀਠੀ ਦੇ ਉੱਪਰ ਰੇਤਾ ਤੱਤਾ ਕੀਤਾ ਹੋਵੇ, ਹੋ ਸਕਿਆ ਤੇ ਉਹਦੇ ਵਿੱਚ ਸੇਂਦਾ ਨਮਕ ਤੇ ਥੋੜਾ ਜਿਹਾ ਇਹ ਪਾਇਆ ਹੋਵੇ, ਤੇ ਉਹ ਮੁੱਠੀ ਛੋਲਿਆਂ ਦੀ ਤੁਸੀਂ ਰੇਤੇ ਚ ਪਾ ਦਿਓ ਤੇ ਉਹਨੂੰ ਫਿਰ ਥੋੜਾ ਜਿਹਾ ਹਿਲਾਓ, ਚਾਹੇ ਦਾਤੀ ਨਾਲ ਚਾਹੇ ਕਿਸੇ ਚਿਮਟੇ ਚੁਮਟੇ ਨਾਲ ਜਾਂ ਜਿਹਨੂੰ ਆਪਾਂ ਕਹਿੰਦੇ ਕੜਛੀ ਨਾਲ ਉਹਨੂੰ ਵਿੱਚ ਨੂੰ ਗੇੜਾ ਦਿਓ। ਓਨੀ ਦੇਰ ਤੱਕ ਤੁਸੀਂ ਪਿਆਜ਼ ਟਮਾਟਰ ਹਰੀਆਂ ਮਿਰਚਾਂ ਕੱਟ ਲਓ, ਫਿਰ ਉਹਨੂੰ ਛਾਨਣੇ ਚ ਪਾ ਕੇ ਛਾਣ ਲਓ ਤੇ ਉਹਨਾਂ ਛੋਲਿਆਂ ਨੂੰ ਉਹਨਾਂ ਦੇ ਵਿੱਚ ਥੋੜੇ ਜਿਹੇ ਸਬਜ਼ੀਆਂ ਮਿਲਾ ਕੇ, ਮੈਂ ਰਾਤ ਨੂੰ ਕਈ ਵਾਰ ਉਹਦੀ ਮੁੱਠੀ ਭਰ ਕੇ ਖਾ ਲੈਣਾ ਜਾਂ ਡੇਢ ਕੁ ਮੁੱਠੀ ਖਾ ਲੈਣਾ, ਤਕਰੀਬਨ 70-80 ਗ੍ਰਾਮ ਜਾਂ 100 ਗ੍ਰਾਮ ਤਾਂ ਜ਼ਿਆਦਾ ਨਾ ਹੁੰਦਾ ਹੋਵੇ, 50-60 ਗ੍ਰਾਮ ਤੇ ਮੈਂ ਆਨੰਦ ਭਰਪੂਰ ਹੋ ਜਾਂਦਾ ਤੇ ਮੇਰੀ ਡਾਇਟ ਪੂਰੀ ਹੋ ਜਾਂਦੀ ਹੈ। ਮੈਂ ਕਿਹਾ ਸਿੱਖ ਦੀ ਡਾਇਟ ਕੀ ਦੱਸੀ ਹੈ ਤੇ ਸਿੱਖਾਂ ਦੇ ਬਾਹਰ ਲੰਗਰ ਕੀ ਲੱਗੇ ਹੈ, ਮਠਿਆਈਆਂ ਕਲਾਕੰਦ ਜਲੇਬੀਆਂ ਸ਼ੱਕਰ ਪਾਰੇ ਗੁੜ ਪਾਰੇ ਲੱਡੂ ਇਹ ਕੀ ਹੈ, ਇਹ ਗੁਰੂ ਦੇ ਨਾਂ ਦੇ ਉੱਤੇ ਲੱਗੀ ਭੀੜ, ਇਸ ਭੀੜ ਤੋਂ ਗੁਰੂ ਗ੍ਰੰਥ ਸਾਹਿਬ ਤੱਕ ਹੀ ਪਹੁੰਚਣ ਤੱਕ ਦੇ ਦਰਸ਼ਨ ਕਰਨ ਲਈ ਸਮਾਂ ਲੱਗਿਆ ਤਕਰੀਬਨ 3.5 ਘੰਟੇ ਤੇ ਲੋਕ ਜਾਪ ਕਰ ਰਹੇ ਨੇ, ਪੈਪਸੀ ਵੀ ਪੀ ਰਹੇ ਆ, ਪਲਾਸਟਿਕ ਦੇ ਕੱਪ ਚ ਪੀ ਰਹੇ ਆ। ਕੀ ਕਿਸੇ ਗੁਰੂ ਦੇ ਸਿੱਖ ਨੂੰ ਇਹ ਬਖਸ਼ੀ ਇਹ ਭੁੱਲ ਬਖਸ਼ੀ ਜਾ ਸਕਦੀ ਹੈ ਕਿ ਉਹਨੂੰ ਇਹ ਨਹੀਂ ਪਤਾ ਕਿ ਪੈਪਸੀ ਪੀਣੀ ਚਾਹੀਦੀ ਹੈ ਕਿ ਨਹੀਂ, ਕਿ ਪਲਾਸਟਿਕ ਦੇ ਕੱਪ ਚ ਪੀਣੀ ਚਾਹੀਦੀ ਹੈ ਕਿ ਨਹੀਂ, ਤੇ ਪਲਾਸਟਿਕ ਕਿੱਥੇ ਸਿੱਟਿਆ ਜਾ ਸਕਦਾ ਕਿ ਨਹੀਂ। ਕਿ ਅੱਜ 21ਵੀਂ ਸਦੀ ਦਾ ਗੁਰੂ ਦਾ ਸਿੱਖ ਜਦੋਂ 325ਵਾਂ ਖਾਲਸਾ ਪੰਥ ਦਿਵਸ ਮਨਾਇਆ ਜਾ ਰਿਹਾ ਹੋਵੇ, 325 ਸਾਲ ਗੁਜ਼ਰ ਗਏ ਹੋਣ ਤੇ ਸਿੱਖ ਕੋਲੇ ਹਜੇ ਜੀਵਨ ਦਾ ਬੇਸਿਕ ਬੁਨਿਆਦੀ ਇਲਮ ਗਿਆਨ ਹੀ ਨਾ ਹੋਵੇ ਤਾਂ ਕੀ ਕਿਹਾ ਜਾ ਸਕਦਾ। ਜੇ ਗੁਰੂਆਂ ਦੇ ਨਾਂ ਤੇ ਵਸੀ ਗੁਰੂ ਦੀ ਨਗਰੀ ਤੇ ਉਹ ਵੈਟੀਕਨ ਸਿਟੀ ਵਾਂਗੂ ਕਲੀਨੈਸਟ ਟੌਪੈਸਟ ਨਾ ਹੋਵੇ ਤਾਂ ਫਿਰ ਕੀ ਮੁਕਾਬਲਾ। ਉਹਦੀਆਂ ਗਲੀਆਂ ਚ ਉਵੇਂ ਹੀ ਸਮਾਨ ਵਿਕਦਾ, ਜੋਤਾਂ ਵਾਸਤੇ ਛੋਟੇ ਛੋਟੇ ਪੈਕਟਾਂ ਦੇ ਵਿੱਚ ਘਿਓ ਵੇਚਿਆ ਜਾ ਰਿਹਾ ਸੀ ਤੇ ਉਹਦੀਆਂ ਥੈਲੀਆਂ ਬਜ਼ੁਰਗ ਬੀਬੀਆਂ ਔਰਤਾਂ ਲੈਂਦੀਆਂ ਸੀ, ਉਹ ਥੈਲੀਆਂ ਜਾ ਕੇ ਉੱਥੇ ਪੀਪਿਆਂ ਚ ਇਕੱਠੀਆਂ ਹੋ ਰਹੀਆਂ ਸੀ, ਪਾੜੀ ਜਾਂਦੇ ਸੀ, ਪਲਾਸਟਿਕ ਦੇ ਡੋਲੀ ਜਾਂਦੇ ਸੀ, ਉਹਦੇ ਵਿੱਚ 50-50 ਗ੍ਰਾਮ ਘਿਓ ਹੋਣਾ, ਗਰਮੀ ਸੀ ਇਸ ਕਰਕੇ ਐਂ ਕਰਕੇ ਨਿਚੋੜਨਾ, ਇੱਧਰ ਪਲਾਸਟਿਕ ਇੱਧਰ ਨਿਚੋੜਨਾ ਇੱਧਰ ਪਲਾਸਟਿਕ ਨਹੀਂ ਇੱਕ ਹੋਰ ਓ ਮਾਈ ਗੋਡ। ਮੇਰੇ ਵੀਰ ਰਾਜਵਿੰਦਰ ਜੀ ਨੇ ਦੱਸਿਆ ਕਿ ਇੱਕ ਹੋਰ ਗੁਰੂ ਘਰ ਹੈ ਜਿੱਥੇ ਮਾਇਆ ਦੀ ਭੇਟਾ ਕਰਨ ਵਾਸਤੇ ਟੋਕਰਾ ਰੱਖਿਆ ਹੋਇਆ, ਟੋਕਰਿਆਂ ਦੇ ਟੋਕਰੇ ਲੱਗ ਰਹੇ ਨੇ। ਔਰ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ, ਈਵਨ ਜੇ ਆਪਾਂ ਕਹੀਏ ਜਪਜੀ ਸਾਹਿਬ ਦੀਆਂ ਤੁਕਾਂ ਵੀ, ਉਹ ਵੀ ਸੋਨੇ ਦੇ ਵਿੱਚ ਮੜਾਈਆਂ ਹੋਈਆਂ ਨੇ ਕਿ ਕਾਗਜ਼ ਤੇ ਲਿਖੀ ਹੋਈ ਤੁਕ ਕਾਗਜ਼ ਦਾ ਮੁੱਲ ਨਹੀਂ ਵਧਾ ਦਿੰਦੀ, ਕਿ ਪੱਥਰ ਤੇ ਲਿਖੀ ਹੋਈ ਇਹ। ਮੈਂ ਤਾਂ ਕਹਿੰਦਾ ਗੁਰੂ ਸਾਹਿਬ ਵੱਲੋਂ ਲਿਖਿਆ ਜਪਜੀ ਸਾਹਿਬ ਜੇਕਰ ਮਿੱਟੀ ਦੇ ਉੱਤੇ ਵੀ ਉਂਗਲ ਨਾਲ ਤੁਸੀਂ ਲਿਖ ਦਿਓ ਨਾ ਤੇ ਉਹ ਮਿੱਟੀ ਚ ਵੀ ਜਾਨ ਪੈ ਜਾਂਦੀ ਹੈ। ਪਰ ਸਿੱਖ ਮਾਨਸਿਕ ਤੌਰ ਤੇ ਇੰਨਾ ਕਮਜ਼ੋਰ ਹੋ ਚੁੱਕਿਆ ਕਿ ਉਹਨੂੰ ਇਹ ਲੱਗਦਾ ਕਿ ਜੇ ਸੋਨੇ ਚੁੱਕਰਾਂਗੇ ਤਾਂ ਹੀ ਗੁਰਬਾਣੀ ਸੁਨਹਿਰੀ ਅੱਖਰਾਂ ਚ ਲਿਖੀ ਜਾਊਗੀ। ਗੁਰਬਾਣੀ ਦੀ ਭਾਵਨਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੀ ਹੈ, ਜਿਵੇਂ ਕੁਰਾਨ ਸੁਨਹਿਰੀ ਅੱਖਰਾਂ ਦੇ ਵਿੱਚ ਸੋਚੀ ਗਈ ਹੈ, ਤੇ ਉਹਨੂੰ ਸੋਨੇ ਵਿੱਚ ਲਿਖਣ ਦੀ ਲੋੜ ਨਹੀਂ ਹੈ। ਰਾਮਾਇਣ ਸੋਨੇ ਚ ਲਿਖਣ ਦੀ ਲੋੜ ਨਹੀਂ ਹੈ, ਉਪਨਿਸ਼ਦ ਸੋਨੇ ਦੇ ਵਿੱਚ ਲਿਖਣ ਦੀ ਲੋੜ ਨਹੀਂ ਹੈ। ਇਹ ਕਿਉਂ ਮਾਨਸਿਕ ਗਰੀਬੀ ਇੱਥੋਂ ਤੱਕ ਪਹੁੰਚੀ ਹੈ ਤੇ ਇਹਦੀ ਗੱਲ ਕਰ ਲੈਣੀ ਚਾਹੀਦੀ ਹੈ। ਉਹ ਘਿਓ, ਉਹ ਦੀਵੇ, ਉਹ ਘਿਓ ਦੇ ਦੀਵੇ ਕਿੰਨੇ ਕੁ ਬਾਲਣੇ ਹੈ। ਮੇਰਾ ਦੀਵਾ ਅੱਡ ਬਲੇ ਤਾਂ ਕਿ ਮੈਂ ਗੁਰੂ ਨੂੰ ਦੱਸਾਂ ਕਿ ਮੈਂ ਘਿਓ ਚੜਾਇਆ ਸੀ, ਮੇਰੇ ਵਾਲੇ ਘਿਓ ਦਾ ਦਸ ਦਾ ਹਿਸਾਬ ਦੇ ਦੀ, ਬਾਕੀਆਂ ਦੇ ਚੱਲਦੇ ਆ। ਦੀਵਾ ਤਾਂ ਇੱਕੋ ਹੀ ਬਹੁਤ ਸੀ, ਜੇ ਕਿਤੇ ਸੱਚਾ ਦੀਵਾ ਬਲਦਾ ਹੁੰਦਾ ਤਾਂ ਦੀਵਾ ਇੱਕੋ ਹੀ ਬਹੁਤ ਸੀ। ਪਰ ਆਪਾਂ ਜੋ ਦੇਖ ਕੇ ਆਏ ਆ ਉਹ ਇਹ ਸੀ। ਅੱਛਾ, ਮਾਇਆ ਵਾਲੀ ਗੱਲ ਤਾਂ ਹੋਈ ਤੇ ਖਾਣ ਪੀਣ ਵਾਲੀ ਗੱਲ ਵੀ ਹੋਈ। ਖਾਣ ਪੀਣ ਵਾਲੀ ਗੱਲ ਤੇ ਮੈਂ ਫੇਰ ਇਹੀ ਕਹਿਣਾ ਕਿ ਗੁਰੂ ਨੂੰ ਪਰਨਾਏ ਜਾਂ ਮੇਰੇ ਟਰੱਕਾਂ ਦੇ ਵਿੱਚ ਚੱਲਦੇ ਵੀਰ, ਤੁਸੀਂ ਜ਼ਰੂਰ ਛੋਲਿਆਂ ਦਾ ਜਾਂ ਤਾਂ ਸੱਤੂ ਬਣਾ ਲਿਆ ਕਰੋ, ਜਾਂ ਛੋਲਿਆਂ ਨੂੰ ਭੁੰਨ ਲਓ, ਜਾਂ ਛੋਲਿਆਂ ਦਾ ਜਾਂ ਦਾਲਾਂ ਦਾ ਇਸ ਤਰ੍ਹਾਂ ਦਾ ਇਸਤੇਮਾਲ ਕਰੋ ਕਿ ਤੁਸੀਂ ਆ ਜਿਹੜੇ ਮਲਟੀਨੈਸ਼ਨਲ ਕੰਪਨੀਆਂ ਦੇ ਕੰਟਰੈਕਟ ਤੇ ਸਰਕਾਰਾਂ ਬਦਲਣ ਵਾਲੇ ਕਾਰੋਬਾਰ ਚੱਲਦੇ ਆ, ਇੱਥੇ ਖੜ ਕੇ ਵਾਸ਼ਰੂਮ ਚਲੇ ਜਾਓ, ਉੱਥੇ ਜਾ ਕੇ ਵਾਸ਼ਰੂਮ ਦੇ 2-4 ਰੁਪਈਏ ਦੇ ਵੀ ਦਿਆ ਕਰੋ ਡਾਲਰਾਂ ਦੇ, ਪਰ ਉੱਥੋਂ ਲੈ ਕੇ ਕੁਛ ਖਾਣ ਦੀ ਲੋੜ ਨਹੀਂ ਹੈ। ਖਾਣ ਵਾਸਤੇ ਆਪਣੀ ਖੁਰਾਕ ਆਪ ਤਿਆਰ ਕਰੋ, ਤੇ ਤੁਹਾਡੇ ਵਰਗਾ ਫਾਸਟ ਫੂਡ ਕਿਤੇ ਵੀ ਨਹੀਂ ਹੈ। ਥੋੜੇ ਜਿਹਾ ਗੁੜ ਰੱਖੋ, ਥੋੜੇ ਜਿਹੇ ਛੋਲੇ ਰੱਖੋ, ਤੇ ਆਪਣੇ ਟਰੱਕ ਚਲਾਉਂਦਿਆਂ ਹੋਇਆਂ ਮੁੱਠੀ ਉਹ ਭਰੀ ਤੇ 2 ਫੱਕੀ ਮਾਰੀਆਂ ਤੇ ਕੁਛ ਠੰਡਾ ਪਾਣੀ ਪੀਤਾ, ਮੇਰੇ ਖਿਆਲ ਦੇ ਵਿੱਚ ਤੁਹਾਨੂੰ ਕੁਛ ਚੰਗਾ ਅਨੁਭਵ ਹੋਵੇਗਾ। ਮੈਂ ਡਾਕਟਰ ਤਾਂ ਹੈ ਨਹੀਂ, ਪਰ ਤੁਸੀਂ ਆਪਣੇ ਡਾਕਟਰ ਨਾਲ ਜ਼ਰੂਰ ਇਸ ਮੁਤਲਕ ਸਲਾਹ ਕਰ ਲੈਣਾ। ਤੇ ਸਿੰਸ ਇਟ ਇਜ਼ ਸੋ ਲਾਈਕਲੀ ਦੈਟ ਚਿਲਡਰਨ ਵਿਲ ਮੀਟ ਕਰੂਲ ਐਨੀਮੀਜ਼, ਲੈਟ ਦੈਮ ਐਟ ਲੀਸਟ ਹੈਵ ਹਰਡ ਆਫ ਬਰੇਵ ਨਾਈਟਸ ਐਂਡ ਹੀਰੋਇਕ ਕਰੇਜ। C.S. ਲੂਇਸ ਕਹਿੰਦੇ, ਕਿਉਂਕਿ ਇਹ ਤਾਂ ਪੱਕਾ ਹੀ ਹੈ ਕਿ ਸਾਡੇ ਬੱਚਿਆਂ ਦਾ ਵਾਹ ਬੜੇ ਖਤਰਨਾਕ ਦੁਸ਼ਮਣਾਂ ਦੇ ਨਾਲ ਪੈਣਾ, ਬੜੇ ਜ਼ਾਲਮਾਂ ਦੇ ਨਾਲ ਸਾਡੇ ਬੱਚਿਆਂ ਦਾ ਵਾਹ ਪੈਣਾ, ਇਸ ਕਰਕੇ ਆਪਣੇ ਬੱਚਿਆਂ ਨੂੰ ਬਹਾਦਰੀ ਦੀਆਂ ਕਹਾਣੀਆਂ ਸੁਣਾਇਆ ਕਰੋ। ਮੈਂ ਅੰਗਰੇਜ਼ੀ ਚ ਗੱਲ ਪੜ੍ਹੀ ਤੇ ਫਿਰ ਮੇਰੇ ਦਿਮਾਗ ਚ ਆਇਆ ਕਿ ਇੱਕ ਪੰਜਾਬੀ ਵਿਚ ਵੀ ਤੁੱਕ ਹੈ, ਪਰ ਉਹ ਪਤਾ ਨੀ ਕਿੱਥੋਂ ਹੈ, ਭਗਤ ਪੂਰਨ ਸਿੰਘ ਜੀ ਦੀ ਹੈ ਕਿ ਕਿਹਨਾਂ ਦੀ ਹੈ। ਉਸ ਪੂਰੀ ਤੁੱਕ ਬਾਰੇ ਵੀ ਮੈਨੂੰ ਦੱਸਿਓ ਕਿ ਇਹ ਪ੍ਰਮਾਣਕ ਹੈ ਤੇ ਉਹਦੇ ਅੱਗੇ ਪਿੱਛੇ ਕੀ ਹੈ। ਪਰ ਇਹ ਤੁੱਕ ਮੈਨੂੰ ਠੀਕ ਲੱਗੀ ਸੀ, ਪਰ ਮੈਂ ਇਹਦੇ ਬਾਰੇ ਬਹੁਤਾ ਗਿਆਨ ਨਹੀਂ ਰੱਖਦਾ। ਮੈਨੂੰ ਇਹਦੇ ਸਿਰਫ ਪੰਜ ਸ਼ਬਦ ਨੇ ਇਹਦੇ ਵਿਚ ਜਿਹੜੇ ਮੇਰੇ ਮਨ ਚੁੱਕਰੇ ਹੋਏ ਨੇ। ਜੇ ਕਿਸੇ ਵੀਰ ਭਾਈ ਨੂੰ ਪੂਰਾ ਪਤਾ ਹੋਵੇ ਵੀ ਇਹਦਾ ਸਰੋਤ ਕੀ ਹੈ ਤਾਂ ਮੈਨੂੰ ਦੱਸਣਾ। ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਕਿ ਜਿਹੜੀਆਂ ਬਾਬਾਣੀਆਂ ਕਹਾਣੀਆਂ ਨੇ, ਬਾਬਿਆਂ ਦੀਆਂ ਕਹਾਣੀਆਂ ਜਿਨ੍ਹਾਂ ਨੇ ਇਤਿਹਾਸ ਰਚਿਆ, ਜੇ ਉਹ ਆਪਣੇ ਬੱਚਿਆਂ ਨੂੰ ਅਜਿਹੀਆਂ ਕਹਾਣੀਆਂ ਸੁਣਾਉਂਦੇ ਹੋ ਤਾਂ ਤੁਹਾਡੇ ਪੁੱਤ ਸੁਪੁੱਤ ਬਣ ਜਾਂਦੇ ਨੇ। ਲੀਕੇ ਲੀਕ ਚਲੇ ਰੇ ਗਾੜੀ, ਲੀਕੇ ਚਲੇ ਕਪੂਤ, ਏਕ ਲੀਕ ਹੀ ਨਾ ਚਲੇ ਸੂਰਾ ਸਿੰਘ ਸਪੂਤ। ਸੂਰਾ ਹੋ ਗਿਆ ਯੋਧਾ ਗਾਜ਼ੀ, ਗਾਜ਼ੀ ਹੋ ਗਿਆ ਸਿੰਘ, ਹੋ ਗਿਆ ਸ਼ੇਰ ਲਾਇਨ। ਸੂਰਾ ਸਿੰਘ ਸਪੂਤ ਜਿਹੜਾ ਚੰਗੇ ਕੰਮ ਕਰਨ ਵਾਲਾ ਪੁੱਤਰ ਹੋਵੇ। ਸੋ ਇੰਨੀਆਂ ਕੁ ਗੱਲਾਂ ਮੇਰੀਆਂ ਅੱਜ ਦੀਆਂ ਸ਼ੁਰੂਆਤੀ ਬੋਲ ਸੀਗੇ, ਕੁਝ ਇੱਕ ਕੈਨੇਡੀਅਨ ਖਬਰਾਂ ਤੇ ਇਸ ਗੀਤ ਤੋਂ ਬਾਅਦ ਗੱਲਬਾਤ ਕਰਾਂਗੇ। ਤੇ ਅੱਜ ਸਾਡੇ ਨਾਲ ਮਹਿਮਾਨ ਹੋਣਗੇ ਮਾਹੀਪਾਲ ਸਿੰਘ ਜੀ। ਇੱਕ ਤਾਂ ਇਰਾਨ ਦੇ ਵੱਲੋਂ ਸਿੰਬੋਲਿਕ ਪੱਧਰ ਦੇ ਉੱਤੇ ਇਜ਼ਰਾਈਲ ਤੇ ਹਮਲੇ ਕੀਤੇ ਗਏ, 300 ਦੇ ਕਰੀਬ ਮਿਸਾਈਲਾਂ ਦਾਗੀਆਂ ਗਈਆਂ ਤੇ ਇਸਰਾਈਲ ਦੇ ਵੱਲੋਂ ਦਾਅਵਾ ਹੈ ਕਿ 99% ਮਿਸਾਈਲਾਂ ਅਸੀਂ ਅਸਮਾਨ ਦੇ ਵਿਚ ਤਬਾਹ ਕਰ ਦਿੱਤੀਆਂ। ਸੀਰੀਆ ਦੇ ਵਿਚ ਇਰਾਨ ਦੇ ਕਾਉਂਸਲੇਟ ਤੇ ਹਮਲਾ ਹੋਇਆ ਤੇ ਉਸ ਕਾਉਂਸਲੇਟ ਦੇ ਹਮਲੇ ਲਈ ਉਨ੍ਹਾਂ ਨੇ ਇਸਰਾਈਲ ਨੂੰ ਜ਼ਿੰਮੇਵਾਰ ਮੰਨਿਆ ਤੇ ਇਸਰਾਈਲ ਤੇ ਕਾਰਵਾਈ ਕੀਤੀ ਹੈ। ਤੇ ਪੱਛਮੀ ਦੇਸ਼ ਤਾਂ ਪਹਿਲਾਂ ਹੀ ਤਿਆਰੀ ਕਰੀ ਬੈਠੇ ਸੀ ਵੀ ਆਓ ਬਈ ਕੋਈ ਇਸਰਾਈਲ ਨਾਲ ਪੰਗਾ ਲੈਣ ਵਾਲਾ ਬਣੇ, ਤੇ ਇਰਾਨ ਦੇ ਨਾਲ ਪਹਿਲੇ ਦਿਨ ਤੋਂ ਹੀ ਖੜਕ ਪੜਕ ਚੱਲਦੀ ਹੈ। ਹੁਣ ਇਹਦੇ ਨਾਲ ਕੀ ਦੁਨੀਆਂ ਦੇ ਸਮੀਕਰਨ ਬਦਲ ਸਕਦੇ ਆ ਕਿ ਨਹੀਂ? ਇੱਕ ਤਾਂ ਇਹਦੇ ਤੇ ਕੀਤੀ ਹੈ ਤੇ ਪੱਛਮੀ ਦੇਸ਼ ਤਾਂ ਪਹਿਲਾਂ ਹੀ ਤਿਆਰੀ ਕਰੀ ਬੈਠੇ ਸੀ ਵੀ ਆਓ ਬਈ ਕੋਈ ਇਜ਼ਰਾਈਲ ਨਾਲ ਪੰਗਾ ਲੈਣ ਵਾਲਾ ਬਣੇ, ਤੇ ਇਰਾਨ ਦੇ ਨਾਲ ਪਹਿਲੇ ਦਿਨ ਤੋਂ ਹੀ ਖੜਕ ਪੜਕ ਚੱਲਦੀ ਹੈ। ਹੁਣ ਇਹਦੇ ਨਾਲ ਕੀ ਦੁਨੀਆਂ ਦੇ ਸਮੀਕਰਨ ਬਦਲ ਸਕਦੇ ਆ ਕਿ ਨਹੀਂ?
ਕਿਸ਼ਤੀ ਦਾ ਮਲਾ ਬਣ, ਸ਼ਬਦਾਂ ਦੇ ਚਿੱਟੇ ਆਪੇ ਤੇਰੇ ਤੇ ਪੈ ਜਾਣਗੇ।
ਐਨੀ ਖੇਤੀ ਪੱਕੀਆਂ ਪਰੀਤਾਂ ਨਹੀਂ ਪੈਂਦੀਆਂ, ਰੀਜਾਂ ਨੇੜੇ ਆਉਂਦਿਆਂ ਹੀ ਕੁਝ ਸਮਾਂ ਲੈਂਦੀਆਂ। ਐਨੀ ਖੇਤੀ ਪੱਕੀਆਂ ਪਰੀਤਾਂ ਨਹੀਂ ਪੈਂਦੀਆਂ, ਰੀਜਾਂ ਨੇੜੇ ਆਉਂਦਿਆਂ ਵੀ ਕਾਫੀ ਸਮਾਂ ਲੈਂ। ਰੱਬ ਦਾ ਕਰਿਸ਼ਮਾ ਮੈਂ ਜਾਣਾ, ਤੂੰ ਮਨ ਆ ਨਾ ਮਨ ਹੀਏ, ਸਾਂਝ ਵੱਟੀ ਤੇ ਰਿਸ਼ਤਾ ਨੇ ਆਣਾ, ਤੂੰ ਮਨ ਆ ਨਾ ਮਨ ਹੀਏ। ਕੋਈ ਤੇਰੇ ਨਾਲ ਮੋਏ ਪੁਰਾਣਾ, ਤੂੰ ਮਨ ਆ ਨਾ ਮਨ ਹੀਏ।
ਮੁਹੱਬਤ ਵਾਲਿਆਂ ਦਾ ਨਜ਼ਰੀਆ ਹੁੰਦਾ ਅਲੈਦਾ ਹੀ, ਦੁਨੀਆਂ ਆਪਣੀ ਨੂੰ ਆਪ ਹੀ ਇਸਰ ਚ ਲੈਂਦੇ ਨੇ, ਹੋ ਜਾਂਦੀ ਇੰਨਾ ਵਰਗੀ ਕਾਇਨਾਤ ਆਪੇ ਹੀ, ਜਦੋਂ ਇਹ ਇਸ਼ਕ ਦੇ ਹੋ ਜ਼ਰਾ ਨਜ਼ਦੀਕ ਪੈਂਦੇ।
ਤੇਰੀਆਂ ਮੁਹੱਬਤਾਂ ਨੇ ਅਸਰਾ ਹੈ ਪਾਇਆ ਨੀ, ਵੇਖ ਸਰਤਾਜ ਨੂੰ ਵੀ ਸ਼ਾਇਰ ਬਣਾਇਆ ਨੀ। ਤੇਰੀਆਂ ਮੁਹੱਬਤਾਂ ਨੇ ਰਾਹੇ ਪਾਇਆ ਨੀ, ਵੇਖ ਸਰਤਾਜ ਨੂੰ ਵੀ ਸ਼ਾਇਰ ਬਣਾਇਆ। ਤੇਰੇ ਵਰਗਾਈ ਲੱਗੇ ਮੇਰਾ ਗਾਣਾ, ਤੂੰ ਮਨ ਆ ਨਾ ਮਨ ਹੀਰੀਏ, ਸਾਂਝ ਵੱਟੀਏ ਤੇ ਰਿਸ਼ਤਾ ਨੇ ਆਣਾ, ਤੂੰ ਮਨ ਆ ਨਾ ਮਨ ਹੀਰੀਏ। ਕੋਈ ਤੇਰੇ
ਕਦੇ ਜਿੱਥੇ ਲਾਇਆ ਲੋਕਾਂ ਦੇ ਹੱਲ ਹਲੇ ਸਮਝਾਂ ਕਿ ਆਏ ਨੀ ਚੱਕਦੇ ਨੀ ਪਰ ਅਸੀਂ ਭੰਗਦੇ ਆ ਮਰਕਾ ਨੀ ਨਿੰਮ ਵਾਂਗੂ ਥੋੜਾ ਮੁੰਡਾ ਚੱਕ ਦਿੰਦਾ ਰੜਕਾ ਮਿੱਤਰਾਂ ਦੀ ਪੇਂਡੂ ਮੱਤ ਮਾਰੇ ਲਲਕਾਰੇ ਐਟੀਟਿਊਡ ਜੇ ਰਕਾਨੇ ਤੇਰਾ ਮਾਰਦਾ ਏ ਬੜਕਾ ਨੀ ਉੱਠਣ ਵਰੋਲੇ ਬੱਲੀਏ ਉਹ ਲੱਗ ਜਾਂਦੇ ਆ ਯਾਰਾਂ ਦੇ ਜਿੱਥੇ ਤੇਰੇ ਨੀ ਮਿੱਤਰਾਂ ਦਾ ਕੰਮ ਚੱਕੀਏ
ਪਾਣੀ ਕਦੇ ਖਾਂਦਾ ਨਹੀਂ ਉਹ ਮੈਚ ਮੌਕਾ ਕਰ ਲੈ ਤੂੰ ਗੈਸ ਨਹੀਂ ਤਾਂ ਪਿੱਛੋਂ ਪਛਤਾਏਗਾ ਮੈਨੂੰ ਦੱਸਦੀ ਹੈ ਅੱਖ ਤੇਰੀ ਵੇ ਤੂੰ ਆਇਆ ਕਰਕੇ ਤਿਆਰੀ ਦੱਸਾ ਪੂਰੀ ਉਹ ਖਾਣਾ ਕਿਤੇ ਕਰੇ ਮੁੰਡਿਆ
ਚੰਗਾ ਕੰਮ ਕਾਰਾ ਨੀ ਚੰਗਿਆ ਚ ਪੈਣੀ ਉੱਠਣੀਆਂ ਚੰਗਾ ਟੈਮ ਚੰਗੀ ਬੋਲ ਪਾਣੀ ਚੰਗਾ ਪੈਸਾ ਚੰਗਿਆ ਚੰਗੀ ਤਰ੍ਹਾਂ ਜਾਣੇ ਮਿੱਤਰਾਂ ਨੂੰ ਤੇਰਾ ਸ਼ਹਿਰ ਨੀ ਚੌਵੀ ਘੰਟੇ ਗੱਭਰੂ ਦੀ ਲੱਗੀ ਰਹਿੰਦੀ ਲੈਣੀ ਲੰਘਣਿਆ ਪਾਣੀ ਕੋਲੋਂ ਹੇਤ ਦੀ ਰਚਾਨੇ ਭੁੱਲੀ ਪੱਥਣਾ ਨੂੰ ਫਿਰੇ ਤੇਰੇ ਨਖਰੇ ਦੀ ਲੈਣੀ ਉਹ ਵਿਗੜੇ ਹੋਏ ਸੰਦ ਛਿੰਦੀਏ ਮੈਂ ਤੇ ਜਿਹਨੇ ਸਵਾਰੇ ਆਪ ਫੇਰੇ ਨੀ ਮਿੱਤਰਾਂ ਦਾ ਕੰਮ ਚੱਪੀਏ
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773
You're listening to The Current Affairs with Ramanjit Sidhu.
द करंट अफेयर्स ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਅੱਜ ਫਿਰ ਹਲਕੀ ਜੀ ਮੈਨੂੰ ਕੁਝ ਦਿੱਕਤ ਆਈ ਹੈ ਜਿਹਦੇ ਕਰਕੇ ਹਲਕੀ ਜੀ ਸਮੱਸਿਆ ਹੋਈ ਕਿ ਸਿਗਨਲ ਸਾਡਾ ਚਲਦੇ ਚਲਦੇ ਰੁਕ ਗਿਆ ਸੀ। ਖੈਰ ਆਪਾਂ ਅੱਗੇ ਵਧੀਏ। GTA ਦੇ ਵਿੱਚ ਇੱਕ ਕੰਟਰੈਕਟਰ ਦਾ ਰੌਲਾ ਪਿਆ ਹੈ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ। 11 ਵਾਰ ਉਹਦੇ ਤੇ ਮੁਕੱਦਮੇ ਹੋ ਚੁੱਕੇ ਆ ਤੇ ਬਹੁਤੇ ਹੋਮ ਓਨਰਸ ਨੇ ਉਹ ਤੋਂ ਰੈਨੋਵੇਸ਼ਨ ਦਾ ਕੰਮ ਕਰਵਾਇਆ ਤੇ ਇਹ ਸਾਰੇ ਹੀ ਪਰੇਸ਼ਾਨ ਨੇ ਕਿ ਇੰਨਾ ਕੰਮ ਕਰਵਾਇਆ ਇਹਦੇ ਤੋਂ, ਇੰਨੇ ਪੈਸੇ ਦਿੱਤੇ ਪਰ ਸਾਰੇ ਕੰਮ ਅੱਧ ਵਿਚਾਲੇ ਜੇ ਛੱਡ ਦਿੱਤੇ ਗਏ। ਪੌਲ ਪੋਲੀਵੀਓ ਨਾਂ ਦੇ ਇੱਕ ਵਿਅਕਤੀ ਨੇ ਤਾਂ ਕਿਹਾ ਕਿ $72,000 ਉਹ ਕਿਸ਼ਤਾਂ ਦੇ ਵਿੱਚ ਪੇ ਕਰ ਚੁੱਕਿਆ ਪਰ ਉਹਦਾ ਕੰਮ ਅਜੇ ਵੀ ਅਨਫਿਨਿਸ਼ ਹੈ। ਤਕਰੀਬਨ ਕਈ ਹੋਰ ਲੋਕਾਂ ਨਾਲ ਵੀ ਫਿਰ CBC ਨੇ ਸੰਪਰਕ ਕੀਤਾ ਤੇ $2,00,000 ਤੱਕ ਦੇ ਕੰਮ ਹੈ ਜਿਹੜੇ ਉਹ ਅਣਕੀਤੇ ਹੀ ਛੱਡ ਦਿੱਤੇ ਗਏ ਤੇ ਕੰਪਨੀ ਇਹ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ ਕੰਮ ਕਰਦੀ ਹੈ, ਫਰੀਡਮ ਪੂਲਸ ਐਂਡ JL ਲੈਂਡਸਕੇਪ ਐਂਡ ਡਿਜ਼ਾਈਨ ਇਸ ਕੰਪਨੀ ਦਾ ਨਾਂ ਹੈ ਤੇ ਇਹਦਾ ਓਨਰ ਹੈ, ਉਹਦੀ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਕਹਾਣੀ ਇਹ ਹੈ ਕਿ ਕੰਮ ਸ਼ੁਰੂ ਹੋ ਜਾਂਦਾ ਸਿਰੇ ਚੜਦਾ ਨਹੀਂ ਤੇ ਇਵੈਂਜਲਿਸਟੀ ਨਾਂ ਦੇ ਵਿਅਕਤੀ ਦੀ ਇਹ ਕੰਪਨੀ ਹੈ ਤੇ ਉਹ ਕਈ ਤਰ੍ਹਾਂ ਦੇ ਮੁਕੱਦਮਿਆਂ ਦੇ ਵਿੱਚ ਘਿਰਿਆ ਹੋਇਆ ਹੈ। ਦਿਲਚਸਪ ਗੱਲ ਇਹ ਹੈ ਵੀ ਕਿਤੇ ਕਿਤੇ ਤਾਂ ਪੁਲਿਸ ਚ ਕੰਪਲੇਂਟ ਗਈ ਹੈ, ਕਿਤੇ ਅਦਾਲਤਾਂ ਚ ਗਈ ਹੈ, ਅਦਾਲਤਾਂ ਨੇ ਵੀ ਉਹਦੇ ਬਾਰੇ ਸਖ਼ਤ ਟਿੱਪਣੀਆਂ ਕੀਤੀਆਂ ਨੇ, ਪਰ ਉਹਨੇ CBC ਟੋਰਾਂਟੋ ਨੂੰ ਵੀ ਆਪਣੇ ਲਪੇਟੇ ਦੇ ਵਿੱਚ ਲੈ ਲਿਆ ਕਿ ਤੁਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਮੇਰੀ ਕੰਪਨੀ ਦੀ ਬਦਨਾਮੀ ਕਰਨ ਦਾ ਰਾਹ ਫੜ ਰੱਖਿਆ। ਸੋ ਹੁਣ ਸਾਡੇ ਕੋਲ ਫੋਰਥ ਪਿਲਰ ਬਚਦਾ ਹੈ, ਮੀਡੀਆ। ਪੁਲਿਸ ਜਾਂ ਤਾਂ ਆਪਣਾ ਕੰਮ ਕਰੇ, ਪੁਲਿਸ ਕੋਲ ਕੰਪਲੇਂਟ ਗਈ, ਪੁਲਿਸ ਆਪਣੀ ਕਾਰਵਾਈ ਕਰੇ ਤੇ ਫਿਰ ਉਹਨੂੰ ਪਬਲਿਕਲੀ ਨਸ਼ਰ ਕਰੇ ਕਿ ਬਈ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਹ ਮਾਮਲੇ ਆਏ ਤੇ ਇਹ ਬੰਦੇ ਬਲੈਕਲਿਸਟ ਹੋ ਚੁੱਕੇ ਨੇ, ਇਹਨਾਂ ਤੋਂ ਆਹ ਕੁਤਾਹੀਆਂ ਹੋਈਆਂ ਨੇ, ਇਦਾਂ ਕਰਕੇ ਇਨਵੈਸਟੀਗੇਸ਼ਨ ਚ ਇਹ ਚੀਜ਼ਾਂ ਐਸਟੈਬਲਿਸ਼ ਹੋਈਆਂ ਨੇ ਤੇ ਇਹ ਬਲੈਕਲਿਸਟਡ ਕੰਪਨੀਆਂ ਨੇ। ਹੁਣ ਸਰਕਾਰ ਤਾਂ ਕੋਈ ਆਪਣਾ ਕੰਮ ਕਰਦੀ ਨਹੀਂ, ਲੋਕ ਜਾਣ ਕਿਹਦੇ ਕੋਲੇ, ਵਕੀਲਾਂ ਕੋਲ ਜਾਂਦੇ ਆ, ਅਦਾਲਤਾਂ ਕੋਲ ਜਾਂਦੇ ਆ ਤਾਂ ਪੈਸੇ ਹੋਣੇ ਚਾਹੀਦੇ ਆ। $5,000 ਦੇ ਕੇ ਕੰਮ ਕਰਾਇਆ ਤੇ 5 ਦਾ ਹੀ ਵਕੀਲ ਕਰ ਲਿਆ ਤੇ ਅੱਗੇ ਪੇਸ਼ੀਆਂ ਭੁਗਤੀਆਂ, ਕੰਮ ਉੱਥੇ ਤੋਂ ਉੱਥੇ ਹੀ ਖੜਾ ਤੇ ਨੁਕਸਾਨ ਹੋ ਰਿਹਾ। ਗੱਲ ਇਹ ਹੈ ਕਿ ਹੁਣ ਸਾਡੇ ਕੋਲ ਜਿਹੜਾ ਰੀਡਰੈਸਲ ਮੈਕੇਨਿਜ਼ਮ ਹੈ ਉਹ ਲਗਾਤਾਰ ਕਮਜ਼ੋਰ ਪੈਂਦਾ ਜਾ ਰਿਹਾ ਕਿ ਆਪਣੇ ਕੰਮ ਦੇ ਜੇਕਰ ਕਿਤੇ ਕੋਈ ਸ਼ਿਕਾਇਤ ਹੋਵੇ ਤੇ ਉਹਦੇ ਲਈ ਬਣਦੀ ਸੰਸਥਾ ਕਿਹੋ ਜਿਹੀ ਹੋਵੇ ਤੇ ਅਸੀਂ ਕੀ ਕਰ ਸਕਦੇ ਹੋਈਏ। ਸਾਡੇ ਸਟੂਡੀਓ ਦਾ ਨੰਬਰ ਇੱਕ ਵਾਰ ਫੇਰ ਯਾਦ ਕਰ ਲਓ, 416-620-1778, 416-620-1778। ਤੁਸੀਂ ਇਸ ਨੰਬਰ ਦੇ ਜ਼ਰੀਏ ਕੀ ਤੁਹਾਡਾ ਵੀ ਕੋਈ ਇਹੋ ਜਿਹਾ ਤਜਰਬਾ ਰਿਹਾ ਜਦੋਂ ਤੁਸੀਂ ਕਿਸੇ ਤੋਂ ਕੰਮ ਕਰਾਇਆ ਹੋਵੇ ਤੇ ਕੰਮ ਕਰਵਾਉਣ ਤੋਂ ਬਾਅਦ ਤੁਸੀਂ ਲਟਕ ਗਏ ਹੋਵੋ ਕਿ ਜਾਂ ਤਾਂ ਅੱਗੇ ਕਿਸੇ ਨੇ ਅੱਧਾ ਅਧੂਰਾ ਕੰਮ ਕਰਤਾ ਜਾਂ ਕੰਮ ਕਰਨ ਦੇ ਪੈਸੇ ਲੈ ਲਏ, ਮੁੜ ਕੇ ਉਹ ਆਉਂਦੇ ਨਹੀਂ। ਜੇ ਉਹ ਆਉਂਦੇ ਨਹੀਂ ਤਾਂ ਫਿਰ ਤੁਸੀਂ ਕਰ ਕੀ ਸਕਦੇ ਹੋ, ਕਿੱਥੇ ਕਿੱਥੇ ਜਾ ਕੇ ਤੁਹਾਨੂੰ ਟੱਕਰਾਂ ਖਾਣੀਆਂ ਪਈਆਂ ਤੇ ਹਰ ਕਿਸੇ ਕੋਲ ਤਾਂ ਪੁਲਿਸ ਤੱਕ ਪਹੁੰਚਣ ਦੀ ਵੀ ਗੁੰਜਾਇਸ਼ ਨਹੀਂ, ਅਦਾਲਤਾਂ ਚ ਜਾਣ ਦੀ ਗੁੰਜਾਇਸ਼ ਨਹੀਂ, ਤਾਂ ਕੀਤਾ ਕੀ ਜਾਵੇ। ਹੁਣ CBC ਕਹਿੰਦੀ ਹੈ ਵੀ ਅਸੀਂ ਕਈ ਈਮੇਲਾਂ ਤੇ ਟੈਕਸਟ ਪੜ੍ਹੇ, ਜਿਵੇਂ ਪੋਲੀਵਿਊ ਨਾਂ ਦੇ ਬੰਦੇ ਜਿਹਨੇ $72,000 ਦੇ ਹੁਣ ਤੱਕ ਪੇਮੈਂਟ ਕੀਤੀ ਹੈ, ਕਈ ਹੋਰ ਹੋਮ ਓਨਰਸ ਦੀਆਂ ਰਿਪੀਟਡ ਕੰਪਲੇਂਟਸ ਪੜ੍ਹੀਆਂ ਜਿੱਥੇ ਕੰਮ ਦੇ ਵਿੱਚ ਕੋਈ ਪ੍ਰੋਗਰੈਸ ਨਹੀਂ ਹੋਈ ਤੇ ਇਵੈਂਜਲਿਸਟੀ ਤੇ ਉਹਦੀ ਫਰੀਡਮ ਪੂਲਸ ਦੇ ਇੰਪਲੋਈਜ਼ ਨੇ ਪਲੈਜ ਵੀ ਕੀਤਾ ਤੇ ਮਲਟੀਪਲ ਮੈਸੇਜਸ ਦੇ ਵਿੱਚ ਕੀਤਾ ਕਿ ਉਹਨਾਂ ਦੇ ਵਰਕਰ ਕੰਮ ਤੇ ਪਹੁੰਚਣਗੇ, ਪਰ ਹੋਮ ਓਨਰਸ ਘਰਾਂ ਦੇ ਮਾਲਕ ਕਹਿੰਦੇ ਆ ਕਿ ਕੋਈ ਨਹੀਂ ਪਹੁੰਚਿਆ। ਦੋ ਹੋਮ ਓਨਰਸ ਹੈ, ਦੋ ਘਰਾਂ ਦੇ ਮਾਲਕਾਂ ਨੇ ਤਾਂ CBC ਟੋਰਾਂਟੋ ਨੂੰ ਕਿਹਾ ਕਿ ਲੀਗਲ ਐਕਸ਼ਨ ਵੀ ਉਨ੍ਹਾਂ ਨੇ ਇਵੈਂਜਲਿਸਟੀ ਦੇ ਖਿਲਾਫ ਲਿਆ ਤੇ 3 ਬੰਦਿਆਂ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਕੋਲ ਵੀ ਰਿਪੋਰਟ ਕੀਤੀ ਹੈ। ਅਰੋਰਾ ਦੇ ਰਹਿਣ ਵਾਲੇ ਰੈਜੀਡੈਂਟ ਰਿਮਾਸ ਤੇ ਵਿਕਟੋਰੀਜੀਆ ਜੋਵੀਸੀਚੀਆ ਇਨ੍ਹਾਂ ਨੇ ਵੀ ਸੀਓ ਕੀਤੀ ਹੈ ਇਵੈਂਜਲਿਸਟ ਐਂਡ JL ਲੈਂਡਸਕੇਪਸ ਐਂਡ ਡਿਜ਼ਾਈਨ ਨੂੰ ਤੇ ਸਮਾਲ ਕਲੇਮ ਕੋਰਟ ਦੇ ਵਿੱਚ 2017 ਦੇ ਵਿੱਚ ਗਏ ਰੀਕੂਪ ਦੇਅਰ 15,000 ਡਿਪੋਜ਼ਿਟ ਇਹਨਾਂ ਨੇ ਲਿਆ ਕਲੇਮਿੰਗ ਹੀ ਬਰੋਕ ਦੇਅਰ ਐਗਰੀਮੈਂਟ ਐਂਡ ਡੈਮੇਜ ਦੇਅਰ ਪ੍ਰੋਪਰਟੀ। ਇਹਨਾਂ ਨੇ ਤਾਂ ਇਹ ਦਾਅਵਾ ਕੀਤਾ ਸੀ ਕਿ ਉਹਨੇ ਆਪਣਾ ਸਮਝੌਤਾ ਵੀ ਪੂਰਾ ਨਹੀਂ ਕੀਤਾ ਜੋ ਉਹਦੇ ਨਾਲ ਠੇਕਾ ਹੋਇਆ ਸੀ, ਤੇ ਨਾਲ ਹੀ ਉਹਨਾਂ ਦੀ ਪ੍ਰੋਪਰਟੀ ਦੀ ਡੈਮੇਜ ਵੀ ਹੋਈ ਹੈ। ਫਿਰ ਇੱਕ ਫੈਮਿਲੀ ਨੇ ਇਸੇ ਇਵੈਂਜਲਿਸਟੀ ਨੂੰ ਤੇ ਇਹਦੀ ਕੰਪਨੀ ਨੂੰ ਹਾਇਰ ਕੀਤਾ ਕਿ ਇੱਕ ਪੂਲ ਬਣਾਇਆ ਜਾਵੇ ਆਪਣੇ ਘਰੇ, ਤੇ ਉਹਨਾਂ ਨੇ ਬਾਅਦ ਵਿੱਚ ਉਹਨੂੰ ਫਾਇਰ ਕਰ ਦਿੱਤਾ ਕਿਉਂਕਿ 6 ਘੰਟਿਆਂ ਦੇ ਵਿੱਚ ਹੀ ਇਹਨਾਂ ਨੂੰ ਪਤਾ ਲੱਗ ਗਿਆ ਕਿ ਕੰਮ ਪੂਰਾ ਨਹੀਂ ਹੋ ਰਿਹਾ। ਪਹਿਲੇ ਹਫ਼ਤੇ ਦੇ 6 ਘੰਟਿਆਂ ਦੇ ਵਿੱਚ ਉਹ ਕੰਮ ਨਾ ਕਰ ਸਕਿਆ, ਉਹਨੇ ਕੰਮ ਤੇ ਰਿਪੋਰਟ ਨਹੀਂ ਕੀਤਾ, ਤੇ ਫਿਰ ਬਾਅਦ ਵਿੱਚ ਉਹਨੇ ਪਹਿਲੇ ਹਫ਼ਤੇ ਵਿੱਚ ਹੀ 6 ਘੰਟੇ ਜਦੋਂ ਆਇਆ ਹੀ ਨਹੀਂ ਟਾਈਮ ਦੇਣ ਤੋਂ ਬਾਅਦ, ਤੇ ਹਫ਼ਤੇ ਬਾਅਦ ਉਹਨੇ ਪੈਸੇ ਮੋੜਨ ਤੋਂ ਵੀ ਨਾ ਕਰ ਦਿੱਤੀ। ਦੋਹਾਂ ਧਿਰਾਂ ਨੇ ਫਿਰ ਇੱਕ ਦੂਜੇ ਨੂੰ ਕਿਹਾ ਕਰਿਆ ਵੀ ਅਸੀਂ ਅਦਾਲਤ ਕਰਾਂਗੇ, ਆਹ ਕਰਾਂਗੇ, ਤੇ ਇੱਕ ਸੈਟਲਮੈਂਟ ਹੋ ਗਈ, ਇੱਕ ਸਮਝੌਤਾ ਹੋ ਗਿਆ, ਤੇ ਇਹ ਕਪਲ ਆ ਜੋੜਾ ਜਿਹੜਾ ਇਹ ਮੰਨ ਵੀ ਗਏ ਵੀ ਚੱਲ ਠੀਕ ਹੈ ਤੂੰ ਸਾਡੇ $10,000 ਵਾਪਸ ਕਰ ਦੇ, ਤੇ ਅਸੀਂ ਤੇਰੇ ਤੋਂ ਅੱਗੇ ਤੋਂ ਕੰਮ ਨਹੀਂ ਕਰਾਉਂਦੇ, ਤੇ ਜਿਹੜੇ ਅਸੀਂ ਤੇਰੇ ਖਿਲਾਫ਼ ਰਿਵਿਊ ਪਾਏ ਆ ਅਸੀਂ ਉਹ ਉਤਾਰ ਦਾਂਗੇ ਇੰਟਰਨੈਟ ਤੋਂ, ਅਸੀਂ ਤੇਰੇ ਖਿਲਾਫ਼ ਜਾਂਦੇ ਹੀ ਨਹੀਂ। ਨਾ ਤਾਂ ਉਹਨੇ $10,000 ਮੋੜਿਆ ਤੇ ਨਾ ਹੀ ਫਿਰ ਇਹਨਾਂ ਨੇ ਉਹਦੇ ਖਿਲਾਫ਼ ਜਿਹੜੇ ਰਿਵਿਊ ਪਾਏ ਸੀ ਉਹ ਵੀ ਵਾਪਸ ਲਏ। ਮੇਪਲ ਹੋਮ ਦੇ ਵਿੱਚੋਂ ਹੀ ਇੱਦਾਂ ਆਈਲੈਟਸ ਤੇ ਮਾਈਕਲ, ਉਹਨਾਂ ਦਾ ਵੀ 9,000 ਦਾ ਕਲੇਮ ਹੈ। ਸੋ ਇਸੇ ਤਰ੍ਹਾਂ ਹੀ ਕਈ ਜਾਣਿਆਂ ਦੇ ਇੱਦਾਂ ਦੇ ਕਲੇਮ ਆਉਂਦੇ ਜਾਂਦੇ ਤੇ ਇਹਨਾਂ ਦੇ ਉੱਤੇ ਰੌਲਾ ਪਿਆ ਹੋਇਆ। ਤੇ ਹੁਣ ਟਾਨਿਆ ਵਾਕਰ ਇੱਕ ਲਾਇਰ ਨੇ ਜਿਹੜੇ ਇੱਦਾਂ ਦੇ ਕੇਸਿਸ ਦੇ ਮਾਹਰ ਨੇ, ਉਹ ਕਹਿੰਦੇ ਆ ਵੀ ਜੇ ਇੱਦਾਂ ਦੇ ਹੋਮ ਓਨਰਸ ਕੈਂਟ ਵਰਕ ਆਊਟ ਡਿਸਅਗਰੀਮੈਂਟਸ ਵਿਦ ਕੰਟਰੈਕਟਰਸ ਓਵਰ ਇਨਕੰਪਲੀਟ ਔਰ ਡੈਫੀਸ਼ੀਐਂਟ ਵਰਕ, ਦੇ ਹੈਵ ਲਿਟਲ ਰੀਕੋਰਸ ਅਦਰ ਦੈਨ ਟੂ ਸਿਊ। ਹੁਣ ਕਹਿੰਦੇ ਜੇ ਕੋਈ ਇੱਦਾਂ ਦਾ ਸਮਝੌਤਾ ਕਿਤੇ ਕੋਈ ਤੋੜ ਦਿੰਦਾ, ਕੋਈ ਪੈਸੇ ਲੈ ਕੇ ਕਹਿ ਦੇਵੇ ਵੀ ਮੈਂ ਤੁਹਾਡਾ ਕੰਮ ਕਰਕੇ ਦਊਂ, ਰਿਪੇਅਰ ਕਰਕੇ ਦਊਂ, ਜਾਂ ਤੁਹਾਡੇ ਘਰ ਦੇ ਵਿੱਚ ਆਹ ਨਵੀਂ ਤਬਦੀਲੀ ਕਰਕੇ ਦਊਂ, ਜੇ ਕੋਈ ਇਸ ਤਰ੍ਹਾਂ ਦਾ ਕੋਈ ਕੰਮ ਕਰਦੇ ਹੋਇਆ ਵਾਅਦਾ ਖਿਲਾਫੀ ਕਰ ਜਾਂਦਾ, ਤੇ ਉਹਦੇ ਲਈ ਕੋਈ ਬਹੁਤਾ ਰਸਤਾ ਬਚਦਾ ਨਹੀਂ ਮਾਲਕ ਮਕਾਨ ਕੋਲੇ ਕਿ ਉਹ ਮੁਕੱਦਮਾ ਦਾਇਰ ਕਰੇ। ਬਟ ਈਵਨ ਇਫ ਦੇ ਵਿਨ ਦੇ ਮੇ ਨੋਟ ਰੀਕੂਪ ਅ ਡਾਈਮ, ਜੇ ਕਹਿੰਦੇ ਉਹ ਕੇਸ ਜਿੱਤ ਵੀ ਜਾਣ ਤਾਂ ਮਸਾਂ ਹੀ ਉਹਨਾਂ ਨੂੰ ਪੈਸਾ ਧੇਲਾ ਮਿਲਣ ਦੀ ਗੁੰਜਾਇਸ਼ ਹੈ, ਮੰਨ ਕੇ ਚੱਲੋ ਕਿ ਧੇਲਾ ਵੀ ਨਹੀਂ ਮਿਲਣਾ। ਯੂ ਆਰ ਸਟੱਕ ਵਿਦ ਟਰਾਇੰਗ ਟੂ ਕਲੈਕਟ ਮਨੀ ਐਂਡ ਰਜਿਸਟਰ ਲੀਨਸ ਔਨ ਦੀ ਕੰਟਰੈਕਟਰਸ ਹੋਮ ਔਰ ਗਾਰਨਿਸ਼ ਬੈਂਕ ਅਕਾਊਂਟਸ ਐਸੈਟਸ। ਤੁਸੀਂ ਤਾਂ ਆਪ ਹੀ ਇਹ ਸਾਰੇ ਮਾਮਲੇ ਵਿੱਚ ਫਸ ਕੇ ਰਹਿ ਜਾਓਗੇ। ਇਟ ਮਾਈਟ ਬੀ ਵੈਰੀ ਡਿਫੀਕਲਟ ਐਂਡ ਇਟ ਮਾਈਟ ਨਾਟ ਕੋਲੈਕਟ ਐਨੀਥਿੰਗ ਔਰ ਵੈਰੀ ਲਿਟਲ। ਹੁਣ ਜੇ ਇੱਦਾਂ ਦੇ ਕਾਨੂੰਨ ਆ ਸਾਡੇ ਕਿ ਜੇ ਕੋਈ ਕੰਮ ਨਾ ਵੀ ਕਰੇ ਤੇ ਲੈ ਕੇ ਠੇਕਾ ਬਹਿ ਜਾਵੇ ਤੇ ਪੈਸੇ ਲੈ ਕੇ ਕੰਮ ਨਾ ਕਰੇ, ਉਹ ਤੋਂ ਬਾਅਦ ਲੋਕ ਜਾਣ ਕਿੱਥੇ? ਤੇ ਇੱਦਾਂ ਦੀਆਂ ਅਨਪੇਡ ਡੈਟ ਦੇ ਮਾਮਲੇ ਵਿੱਚ ਜੇ ਲਾਸੂਟਸ ਦੇਖਣੀਆਂ ਨੇ ਤੇ ਫਿਰ ਬੜੀਆਂ ਹੀ ਨੇ। ਕਾਨੂੰਨ ਦੇ ਹਿਸਾਬ ਨਾਲ ਤਾਂ ਇਵੈਂਜਲਿਸਟ ਦੇ ਮਾਮਲੇ ਵਿੱਚ ਤਾਂ 11 ਕੇਸ ਚੱਲ ਰਹੇ ਨੇ, ਤੇ 2017 ਤੋਂ 2023 ਤੱਕ ਅਜਿਹੇ ਕਈ ਮਾਮਲੇ ਹੋ ਚੁੱਕੇ ਨੇ। ਰਿਚਮੰਡ ਹੋਮ ਦੇ ਹੋਮ ਓਨਰਸ ਨੇ, ਰਿਚਮੰਡ ਹਿੱਲ ਹੋਮ ਓਨਰਸ, ਉਹ ਕਹਿੰਦੇ $1,53,500 ਇਸ ਕੰਟਰੈਕਟਰ ਦੇ ਉੱਤੇ ਉਹਨਾਂ ਨੇ ਫਾਈਲ ਆਫ ਸਟੇਟਮੈਂਟ ਪਾਈ ਹੈ ਡਿਫੈਂਸ ਚ ਕਿ ਹੋਲਡ ਅਪ ਜਾਂ ਡਿਲੇ ਕਰਕੇ ਉਹਨਾਂ ਦਾ ਕੰਮ ਖਰਾਬ ਕੀਤਾ ਗਿਆ ਲੈਂਡਸਕੇਪਿੰਗ ਦਾ, ਡਿਜ਼ਾਈਨਿੰਗ ਦਾ, ਤੇ ਕੰਪਨੀ ਰਿਮੇਨਸ ਵਿਲਿੰਗ ਟੂ ਫੁਲਫਿਲ ਇਟਸ ਕੰਟਰੈਕਚੁਅਲ ਓਬਲੀਗੇਸ਼ਨ, ਤੇ ਕੰਪਨੀ ਬਾਰ ਬਾਰ ਕਹੀ ਜਾਂਦੀ ਹੈ ਕਿ ਅਸੀਂ ਪੂਰਾ ਕੰਮ ਕਰਕੇ ਦੇਵਾਂਗੇ। ਕਾਨੂੰਨ ਇਸ ਮਾਮਲੇ ਦੇ ਵਿੱਚ ਬੇਹੱਦ ਕਮਜ਼ੋਰ ਸਾਬਤ ਹੋ ਰਿਹਾ, ਤੇ ਇਸੇ ਤਰ੍ਹਾਂ ਕਾਂਸਟੇਬਲ ਲੀਸਾ ਮੋਸੁਲਿਕ ਸੈਡ ਡਿਸਪਿਊਟ ਬਿਟਵੀਨ ਕੰਟਰੈਕਟਰ ਐਂਡ ਕਸਟਮਰਸ ਆਰ ਆਫਟਨ ਸਿਵਲ ਇਨ ਨੇਚਰ ਬਟ ਔਨ ਅ ਕੇਸ ਬਾਏ ਕੇਸ ਬੇਸਿਸ ਪੁਲਿਸ ਮੇ ਕੰਸੀਡਰ ਕ੍ਰਿਮੀਨਲ ਚਾਰਜਸ ਇਫ ਦੇਰ ਇਜ਼ ਅ ਪੈਟਰਨ ਆਫ ਸਿਮਿਲਰ ਕੰਪਲੇਂਟਸ। ਜੇ ਤੇ ਇੱਦਾਂ ਦੀਆਂ ਕਈ ਕੰਪਲੇਂਟਸ ਦਾ ਪੈਟਰਨ ਹੋਵੇ ਫਿਰ ਪੁਲਿਸ ਕੁਛ ਕਰ ਸਕਦੇ, ਨਹੀਂ ਤਾਂ ਇਹ ਤਾਂ ਫੌਜਦਾਰੀ ਦੇ ਮਾਮਲੇ ਨੇ। ਹੁਣ ਜੇ 11 ਮਾਮਲੇ ਆ ਗਏ ਕਿ ਹੁਣ ਪੁਲਿਸ ਵੱਲੋਂ ਕੁਛ ਕਰਨਾ ਬਣਦਾ? 11 ਮਾਮਲਿਆਂ ਦੇ ਹਿਸਾਬ ਨਾਲ ਤਾਂ ਪੁਲਿਸ ਦਾ ਕੇਸ ਬਣ ਜਾਂਦਾ ਕਿ ਹਜੇ ਹੋਰ ਹੋਣੇ ਚਾਹੀਦੇ, ਤੇ ਪੁਲਿਸ ਲਿਖ ਕੇ ਲਾ ਦੇਵੇ ਕਿ ਇੱਦਾਂ ਦੇ ਘੱਟੋ ਘੱਟ 2500-3500 ਮਾਮਲੇ ਜਦੋਂ ਆਉਣਗੇ ਫਿਰ ਅਸੀਂ ਕੰਮ ਕਰਾਂਗੇ। ਇਫ ਸਮ ਵਰਕ ਹੈਜ਼ ਬਿਨ ਕੰਪਲੀਟਡ ਬਟ ਇਟ ਇਜ਼ ਨਾਟ ਸੈਟਿਸਫੈਕਟਰੀ ਐਂਡ ਦੀ ਕੰਟਰੈਕਟਰਸ ਇਨਫੋਰਮੇਸ਼ਨ ਐਂਡ ਕੰਪਨੀ ਇਜ਼ ਲੈਜੀਟੀਮੇਟ ਦੈਟ ਵੁੱਡ ਲੀਨ ਮੋਰ ਟੁਵਰਡਸ ਸਿਵਲ ਲਿਟੀਗੇਸ਼ਨ। ਜੇ ਥੋੜਾ ਬਹੁਤਾ ਕੰਮ ਹੋਇਆ ਤੇ ਇਹਦੇ ਵਿੱਚ ਫਿਰ ਮਾੜੀ ਮੋਟੀ ਜੇ ਗੁੰਜਾਇਸ਼ ਬਚਦੀ ਹੈ ਤੇ ਉਹ ਫੌਜਦਾਰੀ ਦੇ ਮੁਕੱਦਮੇ ਦੀ ਬਚਦੀ ਹੈ। ਹੁਣ ਤੁਹਾਡੇ ਨਾਲ ਇੱਦਾਂ ਦੇ ਘਰਾਂ ਦੇ ਮਾਮਲਿਆਂ ਵਿੱਚ ਕਿੰਨੇ ਕੁ ਲੋਕ ਨੇ ਕਿ ਤੁਸੀਂ ਆਪ ਦੱਸ ਸਕਦੇ ਹੋ ਆਪਣੇ ਤਜਰਬੇ ਤਾਂ ਫੋਨ ਦੇ ਉੱਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ 416-620-1778 ਤੇ ਜੇ ਸੈੱਲਫੋਨ ਤੇ ਮੇਰੇ ਨਾਲ ਗੱਲ ਕਰਨੀ ਹੋਵੇ ਤਾਂ 780-243-7033 ਤੇ ਤੁਸੀਂ ਆਪਣੇ ਅਜਿਹੇ ਤਜਰਬੇ ਸਾਂਝੇ ਕਰ ਸਕਦੇ ਹੋ ਕਿ ਇਹ ਇੰਡੀਵਿਜੁਅਲ ਮਾਮਲਾ ਹੀ ਲੱਗਦਾ ਤੁਹਾਨੂੰ ਕਿ ਸੱਚਮੁੱਚ ਇੱਦਾਂ ਦੇ ਮਾਮਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਕਿਉਂਕਿ ਇਹ ਬੰਦਾ ਕਈ ਕਈ ਮਹੀਨੇ ਕਹਿੰਦੇ ਆਪਣੇ ਕੰਮ ਤੋਂ ਗਾਇਬ ਵੀ ਰਿਹਾ। ਕਲਾਇੰਟਸ ਅਗਰੀ ਟੂ ਪੇਮੈਂਟ ਸਟਰਕਚਰ, ਕੰਟਰੈਕਟਰ ਨੇ ਇਹ ਵੀ ਕਿਹਾ ਕਿ ਕਈ ਕਲਾਇੰਟਸ ਉਹਦੇ ਮੰਨ ਵੀ ਗਏ ਕਿ ਹੌਲੀ ਹੌਲੀ ਮੈਂ ਤੁਹਾਡੇ ਪੈਸੇ ਤਾਰ ਦਿਆ ਕਰੂੰਗਾ ਤੇ ਮੈਂ ਮੋੜਦਾ ਵੀ ਰਹਿਣਾ ਆ। ਪਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸਿਸਟਮ ਹੈ ਜੋ ਉਹਦੇ ਵਿੱਚ ਬਹੁਤਾ ਕੁਝ ਨਹੀਂ ਦਿਸਦਾ ਤੇ ਪਰਪਸਲੀ ਇੰਟੈਂਡਡ ਟੂ ਟਰਾਈ ਐਂਡ ਹਾਰਮ ਮੀ ਐਂਡ ਟੋਲਡ ਦਾ ਜੱਜ ਆਈ ਫੀਲ ਦੈਟ ਆਈ ਐਮ ਬੀਂਗ ਪਿਕਡ ਔਨ। ਸੀਬੀਸੀ ਦੇ ਖਿਲਾਫ ਇਵੈਂਜਲਿਸਟ ਨੇ ਕਿਹਾ ਕਿ ਜਾਣ ਬੁੱਝ ਕੇ ਮੇਰਾ ਨੁਕਸਾਨ ਕੀਤੇ ਜਾਣ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲੱਭ ਲੱਭ ਕੇ ਮਾਮਲੇ ਸੀਬੀਸੀ ਮੇਰੇ ਖਿਲਾਫ ਪੇਸ਼ ਕਰਕੇ ਮੇਰੇ ਕਾਰੋਬਾਰ ਨੂੰ ਬਦਨਾਮ ਕਰ ਰਿਹਾ। ਇਹਦੇ ਉੱਤੇ ਜਸਟਿਸ ਰਾਬਰਟ ਸੈਂਟਾ ਨੇ ਜਿਹੜੀ ਇਵੈਂਜਲਿਸਟ ਵੱਲੋਂ ਐਪਲੀਕੇਸ਼ਨ ਦਾਇਰ ਕੀਤੀ ਗਈ ਸੀ ਉਹਨੂੰ ਖਾਰਜ ਕਰ ਦਿੱਤਾ ਤੇ ਆਪਣੀ ਰੂਲਿੰਗ ਦੇ ਵਿੱਚ ਜੱਜ ਨੇ ਡਿਸਕ੍ਰਾਈਬ ਕੀਤਾ ਕਿ ਕੰਟਰੈਕਟਰਸ ਲੀਗਲ ਐਕਸ਼ਨ ਐਜ ਲਿਟਲ ਮੋਰ ਦੈਨ ਐਨ ਅਟੈਂਪਟ ਟੂ ਮਜ਼ਲ ਜਰਨਲਿਸਟ ਅਟੈਂਪਟਿੰਗ ਟੂ ਰਿਪੋਰਟ ਔਨ ਅ ਸਟੋਰੀ ਆਫ ਅ ਸਿਗਨੀਫਿਕੈਂਟ ਪਬਲਿਕ ਇੰਟਰਸਟ ਤੇ ਜੱਜ ਨੇ ਤਾਂ ਇਹ ਕਿਹਾ ਕਿ ਇਹਨੇ ਮੀਡੀਆ ਦੀ ਆਵਾਜ਼ ਨੂੰ ਵੀ ਦਬਾਉਣ ਦੀ ਕੋਸ਼ਿਸ਼